ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ
ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਅੰਤਰਜਾਮੀ ਜੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰਜਾਮੀ ਗਰੀਬ ਨਵਾਜ ਅੰਤਰਜਾਮੀ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੋਤੀ ਸਰੂਪ ਸਤਿਗੁਰਾਂ ਨੇ ਇਹ ਸਰਬ ਜੀਆਂ ਦੇ ਕਲਿਆਣ ਕਰਨ ਵਾਸਤੇ ਅੰਮ੍ਰਿਤ ਰੂਪ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ 'ਚ 24,000 ਸਵਾਸਾਂ ਦੇ ਭਲੇ ਵਾਸਤੇ ਮਹਾਰਾਜ ਸਾਹਿਬ ਜੀ ਨੇ ਇਹ ਅੰਮ੍ਰਿਤ ਰੂਪ ਬਾਣੀ ਕੋਈ ਇੱਕ ਰਚੀ ਹੈ ਕਿ ਜਿਸ ਬਾਣੀ ਦੇ ਜਪਣੇ ਕਰਕੇ 24,000 ਸਵਾਸਾਂ ਦੀ ਸਫਲਤਾ ਹੋ ਜਾਵੇ। ਐਸੀ ਅੰਮ੍ਰਿਤ ਰੂਪ ਬਾਣੀ ਦੇ ਵਿੱਚ ਪਹਿਲਾਂ ਮਹਾਰਾਜ ਨੇ ਚੌਹਾਂ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ, ਫਿਰ ਮਹਾਰਾਜ ਨੇ ਸਿਮਰਨ ਕਰਨ ਦੀ ਆਗਿਆ ਦਿੱਤੀ ਹੈ, ਫਿਰ ਸਿਮਰਨ ਦਾ ਫਲ ਦੱਸਿਆ ਹੈ ਅਤੇ 7 ਪੌੜੀਆਂ 'ਚ ਸਿਮਰਨ ਦੀ ਮਹਿਮਾ ਕਥਨ ਕੀਤੀ ਹੈ। ਇਸ ਪ੍ਰਕਾਰ ਪਹਿਲੀ ਅਸ਼ਟਪਦੀ 'ਚ ਉਚਾਰਨ ਕਰਕੇ ਦੂਜੀ ਅਸ਼ਟਪਦੀ ਜਿੱਥੇ ਕੋਈ ਵੀ ਜੀਵ ਦਾ ਸਹਾਇਕ ਨਹੀਂ ਉੱਥੇ ਮਹਾਰਾਜ ਦਾ ਨਾਮ ਜਪਿਆ ਹੋਇਆ ਸਹਾਇਕ ਹੁੰਦਾ ਹੈ। ਤੀਜੀ ਅਸ਼ਟਪਦੀ ਪਰਮੇਸ਼ੁਰ ਦੇ ਨਾਮ ਦੇ ਬਰਾਬਰ ਕੋਈ ਜਪ ਕਰ ਲਵੇ, ਤਪ ਕਰ ਲਏ, ਗਿਆਨ ਧਿਆਨ ਸਿੱਖ ਲਵੇ, ਅਨੇਕਾਂ ਸਾਧਨ ਕਰ ਲਵੇ, ਗੁਰਮੁਖ ਬਣ ਕੇ ਜਿਹੜਾ ਇੱਕ ਵਾਰੀ ਵੀ ਨਾਮ ਜਪਣਾ ਹੈ ਉਹਦੇ ਤੁਲ ਕੋਈ ਸਾਧਨ ਨਹੀਂ ਹੋ ਸਕਦਾ ਹੈ। ਇਸ ਕਰਕੇ ਮਹਾਰਾਜ ਦਾ ਨਾਮ ਅਮੋਲਕ ਜਾਣ ਕੇ ਸਿਮਰਨ ਦੇ ਵਿੱਚ ਜੁੜੋ। ਅੱਗੇ ਮਹਾਰਾਜ ਸਾਹਿਬ ਜੀ ਨੇ ਚੌਥੀ ਅਸ਼ਟਪਦੀ 'ਚ ਵਾਹਿਗੁਰੂ ਦੇ ਉਪਕਾਰ ਜੀਵ ਨੂੰ ਚੇਤੇ ਕਰਾਏ ਹਨ ਅਤੇ ਪਰਮੇਸ਼ੁਰ ਅੱਗੇ ਅਰਦਾਸ ਕੀਤੀ ਹੈ, ਮਹਾਰਾਜ ਨਿਰਗੁਣ ਹੋ, ਇਹਨੂੰ ਕੋਈ ਸਮਝ ਨਹੀਂ, ਤੁਸੀਂ ਬਖਸ਼ ਲਓ ਤਾਂ ਮਹਾਰਾਜ ਮੁਕਤ ਹੋ ਸਕਦਾ ਹੈ। ਪੰਜਵੀਂ ਅਸ਼ਟਪਦੀ 'ਚ ਹਜ਼ੂਰ ਨੇ ਵਾਹਿਗੁਰੂ ਦੀਆਂ ਦਾਤਾਂ ਲੈ ਕੇ ਇਹ ਜੀਵ ਪਿੱਛੇ ਪਾਈ ਜਾਂਦਾ ਹੈ, ਜੇ 10ਵਾਂ ਹਿੱਸਾ ਉਹਦੇ ਨਿਮਿਤ ਦੇ ਦੇਵੇਂ ਅਤੇ ਸੱਚੇ ਪਾਤਸ਼ਾਹ ਦੀ ਪ੍ਰਸੰਨਤਾ ਤੇਰੇ 'ਤੇ ਰਹੇ ਅਤੇ ਤੈਨੂੰ ਸਭ ਤਰ੍ਹਾਂ ਕਰਕੇ ਮਹਾਰਾਜ ਸਾਹਿਬ ਨਿਹਾਲ ਕਰਨ, ਪਰ ਤੇਰੀ ਆਦਤ ਹੈ ਸਾਰੀਆਂ ਚੀਜ਼ਾਂ ਲੈ ਕੇ ਜਮ੍ਹਾਂ ਕਰ ਲੈਂਦਾ ਹੈ, ਇੱਕ 10ਵਾਂ ਹਿੱਸਾ ਦੇਣ ਵਾਸਤੇ ਮਹਾਰਾਜ ਸਾਹਿਬ ਦੇ ਨਾਲੋਂ ਸਫਾਈ ਗਵਾ ਲੈਂਦਾ, ਤੂੰ ਆਪਣੀ ਖੁਟਾਈ ਐਸੀ ਤੇਰੇ ਅੰਦਰ ਹੈ, ਤੂੰ ਇੱਕ ਹਿੱਸਾ ਵੀ ਮਹਾਰਾਜ ਨਿਮਿਤ ਦਿੰਦਾ, ਜੇ ਸਾਰੀਆਂ ਹੀ ਖੋਹ ਲਵੇ ਚੀਜ਼ਾਂ ਫਿਰ ਤੂੰ ਕੀ ਕਰ ਸਕਦਾ ਹੈ। ਇਸ ਕਰਕੇ ਵਾਹਿਗੁਰੂ ਦੇ ਦਰਬਾਰ ਵਿੱਚ ਹਰ ਵਕਤ ਜੁੜਿਆ ਰਹੋ, ਇਵੇਂ ਦੱਸੇ ਹੁੰਦੇ ਤੈਨੂੰ ਦੁਨੀਆਂ ਦੇ ਵਿਹਾਰ 'ਚ ਵਰਤਣ ਵਾਸਤੇ ਦਿੱਤੇ ਹੈ। ਇੱਕ ਮਨ ਮਹਾਰਾਜ ਨੇ ਕਿਹਾ ਮੇਰੀ ਤਰਫ਼ ਲਾ ਛੱਡੀ, ਤੂੰ ਇੱਕ ਮਨ ਹੀ ਨਹੀਂ ਮਹਾਰਾਜ ਤਰਫ਼ ਲਾਉਂਦਾ, ਜੇ ਤੈਨੂੰ ਅੰਨਾ ਕਰ ਦੇਵੇ ਅਤੇ ਬੋਲਾ ਕਰ ਦੇਵੇ, ਗੁੰਗਾ ਕਰ ਦੇਵੇ, ਪਿੰਗਲਾ ਕਰ ਦੇਵੇ, ਟੁੰਡਾ ਕਰ ਦੇਵੇ, ਤੂੰ ਫਿਰ ਤੂੰ ਕੀ ਕਰ ਸਕਦਾ ਹੈ। ਸੋ ਉਸ ਵਾਹਿਗੁਰੂ ਦੀ ਰਜਾ ਵਿੱਚ ਰਹਿ ਕੇ ਉਹਦੇ ਸਨਮੁਖ ਰਹੋ, ਜੇ ਜਿਸ ਦੀ ਵਸਤੂ ਹੈ ਉਹਦੇ ਅੱਗੇ ਅਰਪ ਦੇਵੇਗਾ, ਉਹਨੂੰ ਚੌਗਣਾ ਤੈਨੂੰ ਨਿਹਾਲ ਕਰੇਗਾ। ਇਹ ਪੰਜਵੀਂ ਅਸ਼ਟਪਦੀ ਵਿੱਚ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਉਹਦੇ ਸਨਮੁਖ ਅਰਪਣਾ ਚਾਹੀਦਾ, ਇਹ ਆਗਿਆ ਕੀਤੀ ਹੈ। ਛੇਵੀਂ ਅਸ਼ਟਪਦੀ ਜਿਸ ਦੀ ਕਿਰਪਾ ਨਾਲ ਤੈਨੂੰ ਸਾਰੇ ਪਦਾਰਥ ਮਿਲੇ ਹੈ, ਉਸ ਪਰਮੇਸ਼ੁਰ 'ਚ ਕਦੇ ਜੁੜਿਆ ਵੀ ਕਰ। ਸੱਤਵੀਂ ਅਸ਼ਟਪਦੀ ਜਿਹੜੇ ਜੁੜੇ ਹੋ ਉਹਨਾਂ ਸਾਧੂਆਂ ਦੇ ਲੱਖਣ ਕਹੇ ਹਨ। ਅੱਠਵੀਂ 'ਚ ਬ੍ਰਹਮ ਗਿਆਨ ਦੇ ਲੱਖਣ ਕਹੇ ਹੈ। ਨੌਵੀਂ ਅਸ਼ਟਪਦੀ 'ਚ ਅਪਰਸ ਦੇ, ਜੀਵਨ ਮੁਕਤ ਦੇ, ਵੈਸ਼ਨੋ ਦੇ, ਪੰਡਤ ਦੇ, ਭਗਵਤੀ ਦੇ ਲੱਖਣ ਹਜ਼ੂਰ ਨੂੰ ਉਚਾਰਨ ਕੀਤੇ ਹਨ। ਦਸਵੀਂ ਅਸ਼ਟਪਦੀ 'ਚ ਮਹਾਰਾਜ ਨੇ ਸ੍ਰਿਸ਼ਟੀ ਅਨੰਤ ਪ੍ਰਕਾਰ ਦੀ ਕਥਨ ਕੀਤੀ ਹੈ। ਗਿਆਰਵੀਂ ਅਸ਼ਟਪਦੀ 'ਚ ਵਾਹਿਗੁਰੂ ਨੂੰ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਕਥਨ ਕੀਤਾ ਹੈ, ਉਹ ਸੁਤੰਤਰ ਹੈ, ਮਨੁੱਖ ਪਤੰਤਰ ਹੈ। ਬਾਰਵੀਂ ਅਸ਼ਟਪਦੀ 'ਚ ਮਹਾਰਾਜ ਨੇ ਕਿਹਾ ਜਿਸ ਦੇ ਅੰਦਰ ਹੰਕਾਰ ਹੈ ਉਹ ਦੁਨੀਆਂ 'ਚ ਆਦਰ ਨਹੀਂ ਪਾਵੇਗਾ, ਦੁਰਗਾਹ 'ਚ ਡੰਡ ਪਾਵੇਗਾ, ਗਰੀਬੀ ਵਾਲਾ ਹੀ ਇਸ ਲੋਕ 'ਚ ਵੀ ਸੁਖੀ ਅਤੇ ਪਰਲੋਕ 'ਚ ਵੀ ਸੁਖੀ ਹੋਵੇਗਾ। ਇਸ ਕਰਕੇ ਉਹ ਮਾਨ ਛੱਡ ਕੇ ਉਸ ਪਰਮੇਸ਼ੁਰ ਜੁੜਨਾ ਚਾਹੀਦਾ। ਇਸ ਤਰ੍ਹਾਂ ਤੇਰਵੀਂ ਅਸ਼ਟਪਦੀ ਜਿਹੜੇ ਮਹਾਰਾਜ ਦੇ ਪਿਆਰੇ ਉਹਨਾਂ ਦੇ ਦੂਸ਼ਣ ਲਾਉਣ ਵਾਲਿਆਂ ਦੀ ਉਮਰ ਘੱਟ ਜਾਂਦੀ ਹੈ, ਉਹਦੇ ਸਾਰੇ ਸੁੱਖ ਨਾਸ ਹੋ ਜਾਂਦੇ ਹੈ, ਉਹਦੀ ਵਡਿਆਈ ਤੇਜ ਸਭ ਨਾਸ ਹੋ ਜਾਂਦਾ ਹੈ। ਇਸ ਕਰਕੇ ਸਾਧ ਸੰਗਤ ਦੀ ਨਿੰਦਿਆ ਕਰਨ ਤੋਂ ਰੁਕਣਾ ਚਾਹੀਦਾ ਹੈ। ਅੱਗੇ ਮਹਾਰਾਜ ਸਾਹਿਬ ਜੀ ਨੇ ਚੌਦਵੀਂ ਅਸ਼ਟਪਦੀ ਦੇ ਅੰਦਰ ਸਿਆਰੀ ਸਿਆਣਪ ਛੱਡ ਕੇ ਉਸ ਪਰਮੇਸ਼ੁਰ ਦਾ ਸਿਰਜਣ ਹਾਰ ਦਾ ਸਿਮਰਨ ਕਰੋ, ਮਨੁੱਖ ਦੀ ਓੜ ਨਾ ਰੱਖੋ, ਇੱਕ ਪਰਮੇਸ਼ੁਰ ਹੀ ਸਾਰਿਆਂ ਦਾ ਦਾਤਾ ਹੈ। 15ਵੀਂ ਅਸ਼ਟਪਦੀ ਚ ਮਹਾਰਾਜ ਟੁੱਟੀਆਂ ਗੰਢਣ ਵਾਲਾ ਹੈ ਜੀ, ਮਹਾਂਦੇਵ ਦੀ ਮਹਾਂ ਸਿੰਘ ਜੀ ਦੀ ਟੁੱਟੀ ਗੰਢਣਾ ਕੀਤੀ ਸੱਚੇ ਪਾਤਸ਼ਾਹ ਜੀ ਨੂੰ, ਮਾਝੇ ਦੀ ਸਾਰੀ ਟੁੱਟੀ ਗੰਢ ਕੇ ਸਿੱਖੀ, ਉਸ ਦੇਸ਼ ਵਿੱਚ ਨਵਾਂ ਗੁਰਾਂ ਤੋਂ ਲਾ ਕੇ ਹੀ ਜਿਹੜੀ ਫੇਰ ਮਹਾਰਾਜ ਜੀ ਨੇ ਜੋੜ ਦਿੱਤਾ ਸਿੱਖਾਂ ਨੂੰ ਆਪਣੇ ਨਾਲ, ਏਡੀ ਵੱਡੀ ਦਾਤ ਐਵੇਂ ਬੱਤੀ ਟੁੱਟੀ ਹੋਈ ਨੂੰ ਗੰਢਣ ਵਾਲੇ ਹੈ। ਉਸ ਪਰਮੇਸ਼ਰ ਦੀ ਓਟ ਰੱਖੋ ਹਿਰਦੇ ਦੇ ਵਿੱਚ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੂੰ 15ਵੀਂ 16ਵੀਂ ਅਸ਼ਟਪਦੀ ਵਿੱਚ ਉਸ ਵਾਹਿਗੁਰੂ ਨੂੰ ਮਨ 'ਚ ਰੱਖੋ, ਅਤੇ ਮਨੁੱਖ ਦੀ ਪ੍ਰੀਤੀ ਛੱਡ, ਸਰਵ ਕਲਾ ਉਹ ਸਮਰੱਥ ਹੈ, ਉਹ ਜੁੜ ਕੇ ਨਿਹਾਲ ਹੋਵੇਗਾ। ਇਸ ਪ੍ਰਕਾਰ 16 ਅਸ਼ਟਪਦੀਆਂ 'ਚ ਰਾਤ ਜੋ ਦੋ ਅਸ਼ਟਪਦੀਆਂ ਚੱਕ ਵਿੱਚ ਸਰਦਾਰ ਜਵਾਹਰ ਸਿੰਘਾਂ ਦੇ 'ਚ ਹੋਈਆਂ ਹਨ, ਉਹ ਰਾਤ ਨੂੰ ਉੱਥੇ ਕਥਾ ਹੋਇਆ ਕਰੇ। ਕੱਲ੍ਹ ਬੇਨਤੀ ਤਾਂ ਜੀ ਕੀਤੀ ਸੀ, ਦੋਏ ਵਕਤ ਸੁਖਣੀ ਸਾਹਿਬ ਦੀ ਕਥਾ ਹੋਇਆ ਕਰੇਗੀ। ਹੁਣ ਅੱਜ 17ਵੀਂ ਅਸ਼ਟਪਦੀ ਗੁਰੂ ਸਾਹਿਬ ਜੀ ਆਰੰਭ ਕਰਦੇ ਹਨ।
ਸਲੋਕ ਆਦਿ ਸੱਚ ਜੁਗਾਦ ਸੱਚ।
ਸਾਧ ਸੰਗੇ ਜੀ, ਇਸ ਸ਼ਬਦ ਦੀ ਸਲੋਕ ਦੀ ਉਥਾਨਕਾ ਇਸ ਪ੍ਰਕਾਰ ਸੰਪਰਦਾ ਵਾਲੇ ਕਹਿੰਦੇ ਹਨ, ਗਿਆਨੀ ਗਿਆਨ ਸਿੰਘ ਲਿਖਿਆ ਵੀ ਗੁਰੂ ਅਰਜਨ ਸਾਹਿਬ ਜੀ 16 ਅਸ਼ਟਪਦੀਆਂ ਉਚਾਰ ਕੇ 62 ਨਗਰ ਵਿੱਚ ਬਾਬਾ ਸ੍ਰੀ ਚੰਦ ਦੇ ਦਰਸ਼ਨ ਕਰਨ ਗਏ ਸਨ। ਉੱਥੇ ਬਾਬਾ ਸ੍ਰੀ ਚੰਦ ਜੀ ਨੂੰ ਮਹਾਰਾਜ ਨੇ ਕਿਹਾ, ਤੁਸੀਂ ਕੋਈ ਬਾਣੀ ਸੁਣਾਓ, ਗੁਰੂ ਕੇ ਵੱਡੇ ਪੁੱਤਰ ਹੋ। ਇਹਨਾਂ ਨੇ ਕਿਹਾ, ਮਹਾਰਾਜ ਤੁਸੀਂ ਗੁਰੂ ਨਾਨਕ ਸਾਹਿਬ ਜੀ ਸਾਡੇ ਪਿਤਾ ਸਤਿਗੁਰੂ ਜੀ, ਉਹ ਆਪ ਗੁਰੂ ਸਨ, ਬਾਣੀ ਉਚਾਰਦੇ ਸਨ, ਸਾਡਾ ਅਧਿਕਾਰ ਨਹੀਂ ਬਾਣੀ ਉਚਾਰਨ ਦਾ, ਤੁਸੀਂ ਉਹਨਾਂ ਦੀ ਗੱਦੀ ਦੇ ਮਾਲਕ ਹੈ, ਇਹ ਤੁਹਾਨੂੰ ਹੀ ਬਾਣੀ ਸੌਂਦੀ ਹੈ ਰਚਨੀ ਜਿਹੜੀ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਕਿਹਾ, ਨਹੀਂ ਬਾਬਾ ਜੀ ਕਿਰਪਾ ਕਰੋ। ਕਹਿਣ ਲੱਗੇ, ਤਾਂ ਜੀ ਹੋਏ, ਮੈਂ ਸਤਿਗੁਰੂ ਨਾਨਕ ਦੇਵ ਜੀ ਦਾ ਸਲੋਕ ਤੁਹਾਡੇ ਭੇਟਾ ਕਰ ਦਿੰਦਾ। ਇਹ ਸਲੋਕ ਬਾਬੇ ਸ੍ਰੀ ਚੰਦ ਨੂੰ ਫਿਰ ਮਹਾਰਾਜ ਨੂੰ ਭੇਟ ਕੀਤਾ ਸੀ, ਜੋ ਇਹ ਉਚਾਰਿਆ, ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਭੇ ਸ਼ਬਦ ਦਾ ਭੇਦ ਰੱਖਿਆ ਹੈ ਇੱਥੇ। ਦੂਸਰੀ ਇਸ ਪ੍ਰਕਾਰ ਉਥਾਨਕ ਸੰਪਰਦਾ ਜੀ, ਗੁਰੂ ਸਾਹਿਬ ਜੀ ਜੋ 16 ਅਸ਼ਟਪਦੀਆਂ ਉਚਾਰ ਚੁੱਕੇ ਸਨ, ਬਾਬਾ ਸ੍ਰੀ ਚੰਦ ਜੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਸਨ। ਇੱਥੇ ਬੇਰ ਸਾਹਿਬ ਜੀ ਰਾਮਸਰ ਜੀ ਗੁਰੂ ਸਾਹਿਬ ਜੀ ਬੈਠੇ ਸੁਣੇ, ਇੱਥੇ ਆ ਕੇ ਦਰਸ਼ਨ ਕੀਤੇ, ਗੁਰੂ ਸਾਹਿਬ ਜੀ ਨੂੰ ਸਤਿਗੁਰਾਂ ਦੇ ਵੱਡੇ ਪੁੱਤਰ ਜਾਣ ਕੇ ਬੜਾ ਸਤਿਕਾਰ ਕੀਤਾ, ਪਿਆਰ ਨਾਲ ਮਿਲੇ, ਇਹਨਾਂ ਨੂੰ ਚੰਗੇ ਸੋਹਣੇ ਸਿੰਘਾਸਣ ਤੇ ਬਿਠਾਇਆ ਤੇ ਕਿਹਾ, ਪੁੱਛਿਆ, ਸਤਿਗੁਰੂ ਜੀ ਆਪ ਕੀ ਕਰ ਰਹੇ ਹੋ? ਮਹਾਰਾਜ ਨੇ ਕਿਹਾ, ਜੱਗ ਦੇ ਤਾਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਬੀੜ ਉਚਾਰਨ ਕਰ ਰਹੇ ਹਾਂ, 16ਵੀਂ ਅਸ਼ਟਪਦੀ ਪੂਰੀ ਹੋ ਚੁੱਕੀ ਹੈ, ਤੁਸੀਂ ਸੁਣਾਓ। ਇਹਨਾਂ ਨੇ ਕਿਹਾ, ਨਾ ਮਹਾਰਾਜ, ਆਪ ਹੀ ਸਤਿਗੁਰੂ ਹੋ, ਆਪ ਨੂੰ ਇਹ ਸੋਹਣੀ ਹੈ ਬਾਣੀ, ਅਸੀਂ ਤਾਂ ਬਾਣੀ ਰਚਨ ਦਾ ਸਾਡਾ ਅਧਿਕਾਰ ਨਹੀਂ। ਬਾਬੇ ਸ੍ਰੀ ਚੰਦ ਨਿਮਰਤਾ ਦਿਖਾਈ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਤੁਸੀਂ ਮੈਂ ਜੀ ਗੁਰੂ ਨਾਨਕ ਸਾਹਿਬ ਦੀ ਰਚੀ ਹੋਈ ਬਾਣੀ ਦਾ ਸਲੋਕ ਉਚਾਰ ਦਿੰਦਾ। ਬਾਬੇ ਸ੍ਰੀ ਚੰਦ ਨਿਮਰਤਾ ਨਾਲ ਕਿਹਾ, ਸਤਿਗੁਰਾਂ ਨੇ ਕਿਹਾ, ਉਹੀ ਸੁਣਾਓ। ਫਿਰ ਇਹਨਾਂ ਨੇ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਉਚਾਰਨ ਕੀਤਾ। ਇਹ ਸੰਪਰਦਾ ਵਿੱਚ ਇਸ ਪ੍ਰਕਾਰ ਅਥਾਨਕਾ ਇਸ ਸਲੋਕ ਦੀ ਹੈ। ਵਾਸਤਵ ਤੇ ਜਿਵੇਂ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਉਚਾਰਿਆ ਹੈ, ਪਤ ਤੋਂ ਸੰਖ ਪੁਨੀਤ ਹੋਏ ਪੁਨਾ ਪੁਨਾ ਬਲਿਹਾਰ, ਇਸ ਪ੍ਰਕਾਰ ਦਾ ਮਾਰੂ ਵਿੱਚ ਆਉਂਦਾ। ਇਵੇਂ ਪੰਜਵੇਂ ਪਾਤਸ਼ਾਹ ਦੇ ਸ਼ਬਦ ਗੂਜਰੀ ਦੀ ਦੂਜੀ ਵਾਰ ਵਿੱਚ ਪਤ ਸੰਖ ਪੁਨੀਤ ਕਰ ਪੁਨਾ ਪੁਨਾ ਬਲਿਹਾਰ ਆਉਂਦਾ ਹੈ। ਕਿਉਂ? ਇਹ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਜਿਹੜਾ ਜਪ ਸਾਹਿਬ ਦੇ ਆਦਿ ਵਿੱਚ, ਆਦਿ ਸੱਚ ਵਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਉਸ ਨੂੰ ਗੁਰੂ ਮਹਾਰਾਜ ਸਾਹਿਬ ਜਿਵੇਂ ਦੁਬਾਰਾ ਜਦੋਂ ਬਾਣੀ ਕਿਤੇ ਉਚਾਰਨ ਕਰਦੇ ਹੈ, ਜਿਵੇਂ ਸੋਦਰ ਹੈ ਤਿੰਨ ਤਿੰਨਾਂ ਦੇ ਭੇਦ ਹੈ ਉਹਦੇ ਚੱਖਰਾਂ 'ਚ, ਇਵੇਂ ਦੁਬਾਰਾ ਸਲੋਕ ਜਪਜੀ ਸਾਹਿਬ ਦਾ ਹੈ, ਇਹਦਾ ਭੇਦ ਰੱਖ ਕੇ ਮਹਾਰਾਜ ਸਾਹਿਬ ਜੀ ਇੱਥੇ ਸੱਚ ਦਾ ਨਿਰੂਪਣ ਕਰਨੇ ਕਰੇ। ਗੁਰੂ ਅਰਜਨ ਸਾਹਿਬ ਜੀ ਆਪ ਹੀ ਉਚਾਰਦੇ ਹਨ।
ਸਲੋਕ ਆਦਿ ਸੱਚ ਜੁਗਾਦ ਸੱਚ।
ਇਹ ਭਾਈ ਸਾਰੇ ਜਗ ਦੇ ਆਦਿ ਵਿੱਚ ਵੀ ਉਹ ਸੱਚ ਸਰੂਪ ਹੈ। ਤ੍ਰੀ ਕਾਲਵਾਦ ਹਤਨ ਸਤਤੂ, ਜੋ ਤਿੰਨਾਂ ਕਾਲਾਂ ਚ ਨਾਸ ਨਾ ਹੋਵੇ ਉਹ ਸੱਚ ਸਰੂਪ ਹੁੰਦਾ ਹੈ।
ਜੁਗਾਦ ਸੱਚ
ਅਤੇ ਜੁਗ ਸੱਜੁਗ ਪ੍ਰੇਤਾ ਦੁਆਪਰ ਆਦਿਕਾਂ ਦੇ ਆਦ ਰਚਨ ਦੇ ਵਿੱਚ ਵੀ ਉਹ ਸੱਚ ਸਰੂਪ ਸੀ।
ਹੈ ਭੇ ਸੱਚ
ਹੈ ਹੁਣ ਭੇ ਬੋੜੋ ਵਰਤਮਾਨ ਜਿਹੜਾ ਸਮਾਂ ਹੈ ਇਹਦੇ ਵਿੱਚ ਵੀ ਉਹ ਸੱਚ ਸਰੂਪ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ,
ਨਾਨਕ ਹੋਸੀ ਭੇ ਸੱਚ।
ਜਦੋਂ ਇਹ ਜਮਾਨਾ ਗੁਜ਼ਰ ਜਾਵੇਗਾ ਭਵਿੱਖ ਦੇ ਕਾਲ ਸਮੇਂ ਵਿੱਚ ਵੀ ਉਹ ਹੋਸੀ ਹੋਵੇਗਾ ਭੀ ਬੌੜੋ, ਉਹ ਸੱਚਾ ਪਰਮੇਸ਼ੁਰ ਹੀ ਆਪ ਹੀ ਹੋਵੇਗਾ, ਹੋਰ ਨਹੀਂ ਕੋਈ ਹੋਵੇਗਾ। ਉਸ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਸਭ ਤੋਂ ਆਦਿ ਸੱਚ ਸਰਦਾ ਹੋਣੀ ਚਾਹੀਦੀ ਹੈ। ਸਰਦਾ ਦੇ ਨਾਲ ਫਿਰ ਯੁਗ ਚਾਰ ਸਾਧਨ ਵਿਰਾਗ ਵੇਖ ਖੜ ਸੰਪਤੀ ਮੋਖ ਇੱਛਾ ਇਹ ਆਦਿ ਚ ਹੋਣੇ ਚਾਹੀਦੇ ਹੈ। ਫਿਰ ਸੱਚ ਸਰਵਣ ਹੋਣਾ ਚਾਹੀਦਾ ਹੈ, ਸਰਵਣ ਕਰਕੇ ਫਿਰ ਹੈ ਮੰਨਣ ਹੋਣਾ ਚਾਹੀਦਾ, ਪੀ ਬੜੋ ਨਿਵਿਆਸਨ ਕਮਾਈ ਹੋਣੀ ਚਾਹੀਦੀ ਹੈ, ਫਿਰ ਸੱਚ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚ ਸਰੂਪ ਦੀ ਪ੍ਰਾਪਤੀ ਹੋਣ ਤੋਂ ਫਿਰ ਉਹ ਜੀਵ ਨਹੀਂ ਰਹਿ ਜਾਂਦਾ, ਨਾਨਕ ਹੋਸੀ ਭੇ ਸੱਚ, ਉਹ ਜੀਵ ਵੀ ਸੱਚ ਸਰੂਪ ਦਾ ਰੂਪ ਹੀ ਹੋ ਜਾਂਦਾ ਹੈ। ਸਰੀਰ ਦੇ ਅੰਤ ਹੋਣ ਤੋਂ ਬਾਅਦ ਉਹ ਜੂਨਾਂ ਚ ਨਹੀਂ ਪੈਂਦਾ, ਸਰੀਰ ਦੀ ਸਮਾਪਤੀ ਦੇ ਬਾਅਦ ਉਹ ਹੋਵੇਗਾ, ਉਹ ਵੀ ਸੱਚ ਸਰੂਪ ਹੀ ਭੇਦ ਰੂਪ ਹੋ ਜਾਏਗਾ। ਇਸ ਪ੍ਰਕਾਰ ਵਾਹਿਗੁਰੂ ਆਦਿ ਜਗਤ ਚ ਵੀ ਸੱਚ ਸਰੂਪ ਹੈ, ਯੁਗਾਂ ਆਦਿਕਾਂ ਦੀ ਮਰਿਆਦਾ ਰੱਜ ਕੇ ਵੀ ਸੱਚ ਸਰੂਪ ਹੈ, ਹੁਣ ਵਰਤਮਾਨ ਸਮੇਂ ਚ ਵੀ ਸੱਚ ਸਰੂਪ ਹੈ। ਨਾਨਕ ਹੋਸੀ ਭੇ ਸੱਚ ਤੇ ਬੌੜੋ, ਅੱਗੇ ਜਦੋਂ ਸਾਰੇ ਸੰਸਾਰ ਦੀ ਲੈਤਾ ਕਰ ਲਈ ਉਦੋਂ ਵੀ ਉਹ ਸੱਚ ਸਰੂਪ ਹੋਵੇਗਾ।
ਅਸ਼ਟਪਦੀ ਚਰਨ ਸੱਤ ਸੱਤ ਪਰਸਨ ਹਾਰ,
ਇੱਥੇ ਸੱਤ ਮਾਤਰ ਨੂੰ ਮਹਾਰਾਜ ਸਾਹਿਬ ਜੀ ਸੱਤਾ ਮਾਤਰ ਦਾ ਹੀ ਕਥਨ ਕਰ ਰਹੇ ਹੈ। ਉਹ ਪਰਮੇਸ਼ੁਰ ਜਿਹੜਾ ਸੱਤ ਸਰੂਪ ਹੈ, ਉਹਦੇ ਚਰਨ ਜਿਹੜੇ ਸੱਤ ਸੱਤ ਸਰੂਪ ਪੁਣਾ ਹੀ ਉੱਥੇ ਚਰਨ ਹੈ। ਜੋ ਤ੍ਰਈ ਕਾਲ ਬਾਅਦ ਹਤੰਗ ਸਤੰਗ, ਜੋ ਤਿੰਨਾਂ ਕਾਲਾਂ ਚ ਨਾਸ ਨਹੀਂ ਹੁੰਦਾ, ਇਹੋ ਹੀ ਚਰਨ ਸਾਰਿਆਂ ਦਾ ਅਧਿਸ਼ਟਾਨ ਸਰੂਪ ਆਸਰਾ ਹੋਣੇ ਤੇ ਚਰਨ ਵੀ ਉਹਦੇ ਉੱਥੇ ਸੱਤ ਸਰੂਪ ਹੀ ਹੈ। ਕੋਈ ਆਕਾਰਧਾਰੀ ਜਿਵੇਂ ਆਪਣੇ ਸਰੀਰ ਬਣੇ ਹੋਏ ਹੈ ਪ੍ਰਕਿਰਤੀ ਦੇ, ਇਉਂ ਨਹੀਂ ਹਨ, ਉਹ ਸੱਤ ਸਰੂਪ ਦੇ ਚਰਨ ਵੀ ਸੱਤ ਹਨ।
ਸੱਤ ਪਰਸਨ
ਜਿਹੜਾ ਸਿੱਖ ਪਰਸਨ ਵਾਲਾ ਉਹਨਾਂ ਚਰਨ, ਉਹ ਵੀ ਸੱਤ ਸਰੂਪ ਹੀ ਉਲਟ ਕੇ ਹੋ ਜਾਂਦਾ ਹੈ।
ਪੂਜਾ ਸੱਤ ਸੱਤ ਸੇਵਦਾ,
ਅਤੇ ਜਿਹੜਾ ਪੂਜਨ ਕਰਦਾ ਉਹ ਸੱਤ ਸਰੂਪ ਦਾ, ਉਹ ਪੂਜਾ ਵੀ ਮਹਾਰਾਜ ਵੀ ਉੱਥੇ ਸੱਤ ਸਰੂਪ, ਸੱਤ ਨਾਮ ਹਰ ਭੋਗ ਤੁਹਾਰੇ ਪੂਜਨ ਹੈ, ਤੇ ਸੱਤ ਸੇਵਾ ਜਿਹੜਾ ਸੇਵਾਦਾਰ ਹੈ ਉਹ ਸੱਤ ਦਾ ਪੁਜਾਰੀ, ਉਹ ਵੀ ਸੱਤ ਸਰੂਪ ਹੀ ਹੋ ਜਾਂਦਾ ਹੈ।
ਦਰਸ਼ਨ ਸੱਤ ਸੱਤ ਪੇਖਣ ਹਾਰ,
ਜਿਹਨਾਂ ਨੂੰ ਦਰਸ਼ਨ ਮਹਾਰਾਜ ਸਾਹਿਬ ਦਾ ਸਰੂਪ ਦਾ ਜਲਵਾ ਪ੍ਰਕਾਸ਼ ਪ੍ਰਾਪਤ ਹੁੰਦਾ ਹੈ, ਉਹ ਵੀ ਸੱਤ ਸਰੂਪ ਹੀ ਹੈ, ਤੇ ਜਿਹੜੇ ਵੇਖਣ ਵਾਲੇ ਉਹ ਵੀ ਸੱਚ ਸਰੂਪ ਹੀ ਉਲਟ ਕੇ ਹੋ ਜਾਂਦੇ ਹਨ।
ਨਾਮ ਸੱਤ ਸੱਤ ਧਿਆਵਨ ਹਾਰ,
ਉੱਥੇ ਪਰਮੇਸ਼ੁਰ ਦਾ ਨਾਮ ਵੀ ਸੱਤ ਹੈ। ਕਿਰਤਮ ਨਾਮ ਕਦੇ ਤੇਰੇ ਜੇਬਾ, ਸੱਤ ਨਾਮ ਤੇਰਾ ਪਰਾ ਪੂਰਵਲਾ, ਇਹ ਧਿਆਉਣ ਵਾਲੇ ਵੀ ਸੱਤ ਸਰੂਪ ਹੀ ਹਨ।
ਆਪ ਸੱਤ ਸੱਤ ਸਭ ਧਾਰੀ,
ਕਿਉਂ ਸਾਧ ਸਿੰਘ ਜੀ, ਆਪ ਵਾਹਿਗੁਰੂ ਸੱਤ ਸਰੂਪ ਹੈ, ਜਿੰਨੀ ਸ੍ਰਿਸ਼ਟੀ ਸਾਰੀ ਧਾਰਨ ਕੀਤੀ ਉਹ ਵੀ ਸੱਤ ਸਰੂਪ ਹੈ, ਉਹਦੀ ਸੱਤਾ ਤੋਂ ਭਿੰਨ ਨਾ ਪ੍ਰਤੀਤ ਹੋਣੇ ਕਰਕੇ।
ਆਪੇ ਗੁਣ ਆਪੇ ਗੁਣਕਾਰੀ,
ਆਪ ਹੀ ਗੁਣ ਗਿਆਨ ਰੂਪੀ ਗੁਣ ਹੈ, ਸਭ ਸੰਤੋਖ ਦਿਆ ਧਰਮ ਆਦਿ ਗੁਣ ਹੈ, ਆਪ ਹੀ ਗੁਣਕਾਰੀ ਗੁਣਾਂ ਦੇ ਕਰਨ ਵਾਲਾ ਉਪਕਾਰੀ ਹੈ, ਆਪ ਹੀ ਉਪਕਾਰੀ ਸਰੂਪ ਹੈ, ਆਪੇ ਗੁਣ ਸਰਧਾ ਆਦਿਕ ਹੈ, ਆਪ ਹੀ ਗੁਣ ਗਿਆਨ ਦੇ ਕਰਨ ਵਾਲਾ ਗੁਰੂ ਸਰੂਪ ਹੈ।
ਸ਼ਬਦ ਸੱਤ ਸੱਤ ਪ੍ਰਭ ਭਗਤਾ,
ਆਪੇ ਹੀ ਗੁਣ ਗਿਆਨ ਸਰੂਪ ਹੈ, ਆਪ ਹੀ ਗੁਣ ਵਿਸ਼ਿਆਂ ਦੀ ਕਾਰੀ ਔਸ਼ਧੀ ਕਰਨ ਵਾਲਾ, ਨਿਰਵਖਈ ਬਣਾਉਣ ਵਾਲਾ ਹੈ।
ਸ਼ਬਦ ਸੱਤ ਸੱਤ ਪ੍ਰਭ ਭਗਤਾ,
ਉਸ ਪਰਮੇਸ਼ੁਰ ਦਾ ਜਿਹੜਾ ਸ਼ਬਦ ਉਪਦੇਸ਼ ਹੈ ਇਹ ਵੀ ਸੱਤ ਸਰੂਪ ਹੀ ਹੈ, ਤੇ ਜਿਹੜਾ ਵਕਤਵ ਕਰਨ ਵਾਲਾ ਉਸ ਪਰਮੇਸ਼ੁਰ ਨੂੰ, ਉਹ ਵੀ ਸੱਤ ਸਰੂਪ ਹੀ ਹੈ ਗੁਰੂ।
ਸੁਰਤ ਸੱਤ ਸੱਤ ਜਸ ਸੁਣਤਾ,
ਜਿਹੜੀ ਸੁਰਤ ਮਹਾਰਾਜ ਸਾਹਿਬ ਦੇ ਵਿੱਚ ਜੁੜੀ ਉਹ ਵੀ ਸੱਤ ਸਰੂਪ ਹੋ ਜਾਂਦੀ ਹੈ, ਜਸ ਸੁਣਨ ਵਾਲਾ ਵੀ ਸੱਤ ਹੀ ਹੋ ਜਾਂਦਾ ਹੈ। ਜਿਵੇਂ ਪਾਰਸ ਦੇ ਨਾਲ ਲੋਹਾ ਜਿਸਤ ਕਲੀ ਤਾਂਬਾ ਆਦਿਕ ਜਿੰਨੇ ਲੱਗਦੀਆਂ ਨਾ ਧਾਂਤਾਂ, ਸਾਰੀਆਂ ਸੋਇਨਾ ਹੀ ਬਣ ਜਾਂਦੀਆਂ। ਇਸ ਪ੍ਰਕਾਰ ਜਿਹਨਾਂ ਦੀ ਸੁਰਤ ਸੱਤ ਸਰੂਪ ਜੁੜਦੀ ਹੈ ਉਹ ਵੀ ਸੱਤ ਸਰੂਪ ਹੋ ਜਾਂਦੀ ਹੈ, ਤੇ ਜਿਹੜਾ ਜਸ ਨੂੰ ਸੁਣਨ ਵਾਲੇ ਕੰਨ ਹਨ ਉਹ ਵੀ ਸੱਤ ਸਰੂਪ ਹੀ ਜਸ ਨੂੰ ਸੁਣ ਕੇ ਹੋ ਜਾਂਦੇ, ਉਲਟ ਕੇ ਜੀਵਨ ਪਲਟਾ ਖਾ ਜਾਂਦੇ ਹਨ।
ਬੁਝਣਹਾਰ ਕਉ ਸੱਤ ਸਭ ਹੋ,
ਜਿਹੜਾ ਗੁਰੂ ਸਾਹਿਬ ਦੁਆਰਾ ਬੁਝਣ ਵਾਲਾ ਹੈ, ਸਤਿਗੁਰਾਂ ਦੁਆਰਾ ਸਮਝ ਪ੍ਰਾਪਤ ਕਰਨ ਵਾਲਾ ਹੈ, ਉਹਨਾਂ ਨੂੰ ਸਾਰਿਆਂ ਚ ਸੱਤ ਸਰੂਪ ਪ੍ਰਗਟ ਹੋ ਜਾਂਦਾ, ਐਸੀ ਪਾਰਸ ਕਲਾ ਮਹਾਰਾਜ ਵਰਤਾਉਂਦੇ ਹਨ।
ਨਾਨਕ ਸੱਤ ਸੱਤ ਪ੍ਰਭ ਸੂ,
ਸਤਿਗੁਰੂ ਸਾਹਿਬ ਜੀ ਕਹਿੰਦੇ ਉੱਥੇ ਕਥਨ ਕਰਨ ਵਾਲੇ ਗੁਰੂ ਨਾਨਕ ਵੀ ਸੱਤ ਸਰੂਪ ਹੀ ਹੈ, ਤੇ ਸੋ ਪ੍ਰਭੂ ਜਿਸ ਦਾ ਕਥਨ ਕਰਦੇ ਉਹ ਵੀ ਸੱਤ ਸਰੂਪ ਹੀ ਹੈ, ਆਪ ਵੀ ਸੱਤ ਹੈ, ਉਹਦੀ ਸੋਭਾ ਵੀ ਪ੍ਰਭੂ ਦੀ ਸਤ ਸਰੂਪ ਹੈ।
ਸਤ ਸਰੂਪ ਹਿਰਦੈ ਨਾਨਕ ਸਤ ਸਤ ਪ੍ਰਭ ਸੋ।
ਇਸ ਪ੍ਰਕਾਰ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਵੀ ਸਤ ਹੈ, ਜਿਸ ਪ੍ਰਭੂ ਦੀ ਸੋਭਾ ਕਰਦੇ ਉਸ ਉਹ ਵੀ ਪ੍ਰਭੂ ਸਤ ਸਰੂਪ ਹੈ।
ਸਤ ਸਰੂਪ ਹਿਰਦੈ ਜਿਨ ਮਾਨਿਆ।
ਕਿਉਂ ਸਾਧ ਸੰਗ ਜੀ ਨਿਸ਼ਚੇ ਕਰਕੇ ਸਾਰਿਆਂ ਚ ਉਹ ਸਤ ਸਰੂਪ ਹੈ, ਨਾਸ਼ ਨਾ ਹੋਣ ਵਾਲਾ, ਜਿਨ੍ਹਾਂ ਨੇ ਹਿਰਦੇ ਦੇ ਵਿੱਚ ਪ੍ਰਭੂ ਨੂੰ ਮੰਨ ਲਿਆ ਹੈ।
ਕਰਨ ਕਰਾਵਨ ਤੈਨ ਮੂਲ ਪਛਾਣਿਆ।
ਉਹ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਜੋ ਪਰਮੇਸ਼ਰ ਹੈ, ਅਤੇ ਕਰਾਉਣ ਵਾਲਾ ਪ੍ਰੇਰ ਕੇ ਜੋ ਤੱਤਾਂ ਦੁਆਰਾ, ਗੁਣਾਂ ਦੁਆਰਾ, ਦੇਵਤਿਆਂ ਦੁਆਰਾ ਸ੍ਰਿਸ਼ਟੀ ਨੂੰ ਕਰਾਉਣ ਵਾਲਾ ਹੈ, ਉਹਨਾਂ ਨੂੰ ਉਹਨਾਂ ਸਾਰਿਆਂ ਦਾ ਮੂਲ ਮੁੱਢ ਰੂਪ ਜੋ ਪਰਮੇਸ਼ਰ ਹੈ, ਕਾਰਨ ਰੂਪ ਉਹ ਉਹਨਾਂ ਨੇ ਪਛਾਣ ਲਿਆ ਹੈ ਭਾਗਾਂ ਵਾਲਿਆਂ ਨੇ।
ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ।
ਜਿਨ੍ਹਾਂ ਦੇ ਹਿਰਦੇ ਦੀ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਵਿਸ਼ਵਾਸ ਭਰੋਸਾ ਆ ਗਿਆ ਪ੍ਰਭੂ ਅਕਾਲ ਪੁਰਖ ਦਾ,
ਤਤ ਗਿਆਨ ਤਿਸ ਮਨ ਪ੍ਰਗਟਾਇਆ।
ਸਿਰਕ ਵਾਲਿਆਂ ਦੇ ਅੰਦਰ ਤਤ ਸਰੂਪ ਦਾ ਜਿਹੜਾ ਗਿਆਨ ਹੈ ਉਹਦੇ ਮਨ ਵਿੱਚ ਪ੍ਰਗਟ ਹੋ ਜਾਂਦਾ ਹੈ।
ਭੈ ਤੇ ਨਿਰਭਉ ਹੋਏ ਬਸਾਨਾ।
ਜਿਨ੍ਹਾਂ ਨੂੰ ਵਾਹਿਗੁਰੂ ਦੇ ਸਰੂਪ ਦਾ ਗਿਆਨ ਪ੍ਰਗਟ ਹੋ ਗਿਆ, ਉਹ ਭੈ ਰੂਪ ਜਗ ਤੋਂ ਨਿਰਭਉ ਹੋ ਕੇ, ਭੈ ਤੇ ਨਿਰਭਉ ਹੋ ਕੇ ਵਸਿਆ, ਉਸ ਪਰਮੇਸ਼ਵਰ ਚ ਵਸਣਾ ਕੀਤਾ ਉਸਨੇ।
ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ।
ਜਿਸ ਵਾਹਿਗੁਰੂ ਤੇ ਜੀਵ ਕਲਾ ਪੈਦਾ ਹੋਈ ਸੀ ਅਗਿਆਨ ਕਰਕੇ, ਆਪਣੇ ਆਪ ਨੂੰ ਅਲਪੱਗ ਕਾਰਨ ਦੇਹ ਵਾਲਾ ਮੰਨੀ ਬੈਠਾ ਸੀ, ਸੂਖਮ ਦੇਹ ਵਾਲਾ ਮੰਨੀ ਬੈਠਾ ਸੀ, ਸਥੂਲ ਦੇਹ ਵਾਲਾ ਮੰਨੀ ਬੈਠਾ ਸੀ, ਹਰਕ ਸੋਗ ਦਾ ਇਹ ਘਰ ਬਣਿਆ ਬੈਠਾ ਸੀ, ਉਸ ਵਿੱਚ ਸਮਾ ਗਿਆ, ਭੇਦ ਹੋ ਗਿਆ ਉਸ ਵਾਹਿਗੁਰੂ ਵਿੱਚ।
ਬਸਤ ਮਾਹਲੇ ਬਸਤ ਗਡਾਈ।
ਬਸਤ ਮਾਹਲੇ ਬਸਤ ਗਡਾਈ, ਜਿਵੇਂ ਸਾਧ ਸੰਗ ਜੀ ਵਸਤੂ ਹੈ, ਸੋਨੇ ਦੀ ਇੱਕ ਟੂਬ ਹੈ, ਉਹਨੂੰ ਲੈ ਕੇ ਸੋਨੇ ਦੀ ਗਲੀ ਵਿੱਚ ਗਡਾ ਦਈਏ, ਮੇਲ ਦੀਏ ਕੁਠਾਲੀ ਚ ਢਾਲ
ਕੇ, ਕਹਿਣਾ ਜਾਈ
ਉਸ ਵਸਤੂ ਨੂੰ ਸੋਨੇ ਨੂੰ ਸੋਨੇ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ, ਇੱਕੋ ਹੀ ਅਟੂਬ ਢਾਲ ਕੇ ਜਦੋਂ ਡਲੀ ਬਣਾ ਦਈਏ, ਅਲੰਕਾਰ ਮੇਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ। ਇਸੇ ਪ੍ਰਕਾਰ ਜਲ ਵਸਤੂ ਹੈ, ਤਰੰਗ ਲਹਿਰ ਹੈ, ਜਦੋਂ ਹਵਾ ਤੋਂ ਰਹਿ ਧੋ ਕੇ ਪਾਣੀ ਚ ਮਿਲ ਗਈ, ਜਿਵੇਂ ਪਾਣੀ ਦਾ ਭਾਂਡਾ ਦਰਿਆ ਦੇ ਵਿੱਚ ਮਿਲਾਤਾ ਉਹੋ ਹੀ ਰੂਪ ਹੋ ਜਾਂਦਾ। ਇਸੇ ਪ੍ਰਕਾਰ ਚੇਤਨ ਸੱਤਾ ਵਸਤੂ ਹੈ ਸਾਡੇ ਅੰਦਰ, ਪਰਤਕ ਜੋਤ ਜਿਹੜੀ ਪਰਮੇਸ਼ੁਰ ਦੀ ਪਰਤਕ ਜੋਤ, ਪਰਤੇ ਪਰਤੇ ਭਿੰਨ ਭਿੰਨ ਅੰਤਾ ਕਰਨਾਂ ਨੂੰ ਜਿਹੜੀ ਪ੍ਰਕਾਸ਼ਨ ਵਾਲੇ ਨੂੰ ਪਰਤਕ ਜੋਤ ਕਹਿੰਦੇ ਹੈ। ਇਹ ਅਦਵੈਤ ਆਨੰਦ ਰੂਪ ਕੌਣ ਹੈ? ਬ੍ਰਹਮ, ਜਿਹੜਾ ਸਾਰਿਆਂ ਚ ਆਨੰਦ ਸਰੂਪ ਇੱਕੋ ਜਿਹਾ ਵਿਆਪਕ ਹੈ, ਆਕਾਸ਼ ਦੀ ਨਿਆਈ, ਉਸ ਵਿੱਚ ਜਦੋਂ ਮਿਲਾਪਤੀ ਇੱਕ ਏਕਤਾ ਹੋ ਗਈ,
ਤਾਕੋ ਭਿੰਨ ਨਾ ਕਹਿਣਾ ਜਾ,
ਇਸ ਨੂੰ ਵੱਖਰਾ ਨਹੀਂ ਕਿਹਾ ਜਾ ਸਕਦਾ ਕਿ ਇਹ ਪਰਮੇਸ਼ਰ ਤੋਂ ਵੱਖਰਾ, ਫਲਾਨੀ ਦੇਹ ਵਾਲਾ ਹੈ, ਫਲਾਨੇ ਜਨਮ ਵਾਲਾ ਹੈ, ਇਹਦਾ ਪੁੱਤਰ ਹੈ, ਇਸਦਾ ਇਹ ਪਿਤਾ ਹੈ, ਇਹ ਨਹੀਂ ਕਿਹਾ ਜਾ ਸਕਦਾ। ਏਕਤਾ ਐਸੀ ਹੋ ਜਾਂਦੀ ਹੈ ਜਿਵੇਂ ਨਦੀਆਂ ਦਾ, ਨਾਲਿਆਂ ਦਾ, ਸਾਰਿਆਂ ਦਰਿਆਵਾਂ ਦਾ, ਸਮੁੰਦਰ ਵਿੱਚ ਜਾ ਕੇ ਜਦੋਂ ਮਿਲ ਜਾਂਦਾ ਹੈ ਜਲ, ਉਸ ਵੇਲੇ ਸਮੁੰਦਰ ਤੋਂ ਵੱਖਰੇ ਨਹੀਂ ਕਹੇ ਜਾ ਸਕਦੇ। ਇਸ ਪ੍ਰਕਾਰ ਵਸਤੂ ਜੋ ਆਤਮ ਵਸਤੂ ਹੈ, ਸੱਚ ਆਨੰਦ ਰੂਪ, ਜਦੋਂ ਉਹਦੇ ਵਿੱਚ ਉਹ ਪਰਤਕ ਜੋਤ ਨੂੰ ਮੇਲ ਦਿੱਤਾ ਆਨੰਦ ਸਰੂਪ ਵਿੱਚ, ਫਿਰ ਵੱਖਰਾ ਨਹੀਂ ਕਿਹਾ ਜਾ ਸਕਦਾ।
ਬੂਝੈ ਬੂਝਣ ਹਾਰ ਵਿਵੇਕ।
ਜਿਹੜਾ ਬੂਝਣ ਵਾਲਾ ਪੁਰਸ਼ ਹੈ ਉਹ ਗੁਰਾਂ ਦੁਆਰਾ ਬੂਝੇ ਪੁੱਛਣਾ ਕਰੇ, ਤੇ ਉਹਨੂੰ ਵਿਵੇਕ ਜੀਵ ਤੇ ਈਸ਼ਵਰ ਦੀ ਏਕਤਾ ਕਰਕੇ, ਈਸ਼ਵਰ ਦੀ ਸਰਵਗਤਾ ਤੇ ਆ ਕੇ, ਜੀਵ ਦੀ ਅਲਪੱਗਤਾ ਛੱਡ ਕੇ, ਵਸਤੂ ਉਹ ਹੀ ਹੈ ਮਿਲਾਤੀ ਜਦੋਂ, ਕਿਉਂ ਵਿਚਾਰ ਨੂੰ ਗੁਰਾਂ ਦੁਆਰਾ ਪੁੱਛਣ ਵਾਲਾ ਹੋ ਕੇ ਬੁਝ ਲਵੇ ਵਿਵੇਕ ਵਿਚਾਰ ਨੂੰ, ਜੀਵ ਇਸ ਦੀ ਏਕਤਾ ਦੇ ਨੂੰ।
ਨਾਰਾਇਣ ਮਿਲੇ ਨਾਨਕ,
ਕਿਉਂ ਗੁਰੂ ਸਾਹਿਬ ਜੀ ਕਹਿੰਦੇ ਉਹ ਨਾਰਾਇਣ ਨਾਲ ਮਿਲ ਕੇ ਇੱਕੋ ਹੀ ਰੂਪ ਹੋ ਜਾਂਦੇ ਹਨ।
ਠਾਕੁਰ ਕਾ ਸੇਵਕ ਆਗਿਆਕਾਰੀ।
ਪਰ ਉੱਥੇ ਅਕਾਲ ਪੁਰਖ ਦਾ ਰੂਪ ਹੋ ਕੇ ਫੇਰ ਵੀ ਆਪ ਜਣਾਈਦਾ ਨੀ, ਆਪਾ ਭਾਵ ਗਵਾ ਕੇ ਰਹੀਦਾ ਹੈ, ਇਹ ਗੁਰਮਤ ਦਾ ਅਸੂਲ ਹੈ। ਕਿਉਂ ਨੀ ਕਹਿਣਾ ਜਿਵੇਂ ਕਾਹਨੇ ਨੇ ਕਿਹਾ ਸੀ, ਉਹੀ ਰੇ ਮੈਂ ਉਹੀ ਰੇ, ਜਾਂ ਕੋ ਨਾਰ ਸਾਰ ਦਿਖੋਏ ਚੰਤ ਨਾ ਪਾਪ ਦਿਖੋਈ ਰੇ। ਫਿਰ ਸੇਵਕ ਭਾਵ ਰੱਖਣਾ, ਮਾਨਵ ਮਾਨ ਤੋਂ ਰਹਿਤ ਰਹਿਣਾ ਹੈ, ਜਿੰਨਾ ਚਿਰ ਮਨੁੱਖਾ ਦੇ ਸਾਡੇ ਪਾਸ ਹੈ ਇਹਦੇ ਨਾਲ ਕੋਈ ਟਹਿਲ ਕਰਨੀ ਹੈ, ਇਹਦੇ ਕਰਕੇ ਪਰਉਪਕਾਰ ਕਰਨਾ, ਇਹਦੇ ਕਰਕੇ ਆਪਾ ਭਾਵ ਹੋਰਨਾਂ ਦਾ ਵੀ ਗਾਉਣਾ ਹੈ, ਆਪਦਾ ਵੀ ਗਾਉਣਾ ਹੈ, ਇਸ ਪ੍ਰਕਾਰ ਦੇ ਸੇਵਕ ਭਾਵ ਚ ਰਹਿਣਾ ਹੈ।
ਠਾਕੁਰ ਕਾ ਸੇਵਕ ਆਗਿਆਕਾਰੀ।
ਠਾਕੁਰ ਅਕਾਲ ਪੁਰਖ ਵਾਹਿਗੁਰੂ ਦਾ ਸੇਵਕ ਭਾਵ ਧਾਰ ਕਰਕੇ ਮਹਾਰਾਜ ਦੀ ਆਗਿਆਕਾਰੀ ਭਾਣੇ ਵਿੱਚ ਚੱਲਣਾ ਹੈ। ਆਪਦੀ ਮਰਜ਼ੀ ਨਾਲ ਕਰਾਮਾਤ ਨਾਲ ਕੋਈ ਦਾ ਕੋਈ ਨਹੀਂ ਕਰ ਦੇਣਾ, ਉਲਟ ਨਹੀਂ ਕਰ ਦੇਣਾ ਭਾਣੇ ਤੋਂ ਕਿ ਮੇਰੇ ਅੰਦਰ ਤਾਕਤ ਕਾਹਦੀ ਹੋਈ ਜੇ ਮੈਂ ਉਲਟਾ ਨਾ ਦਿੱਤਾ। ਇਸ ਪ੍ਰਕਾਰ ਨਾਲ ਫਿਰ ਵੀ ਆਗਿਆਕਾਰੀ ਬਣ ਕੇ ਮਹਾਰਾਜ ਦੇ ਚੱਲਣਾ ਹੈ। ਉਹ ਸੇਵਕ ਹੈ ਠਾਕੁਰ ਦਾ ਜਿਹੜਾ ਆਗਿਆਕਾਰੀ ਹੈ, ਜਿਵੇਂ ਪਰਮੇਸ਼ੁਰ ਦੀ ਰਿਜਾਜ ਖੁਸ਼ ਹੋ ਕੇ ਵਰਦਾ ਹੈ।
ਠਾਕੁਰ ਕਾ ਸੇਵਕ ਸਦਾ ਪੂਜਾਰੀ,
ਠਾਕੁਰ ਅਕਾਲ ਪੁਰਖ ਦਾ ਉਹ ਹੀ ਸੇਵਕ ਹੈ ਨਾ ਭਾਈ, ਜਿਹੜਾ ਸਦਾ ਪਰਮੇਸ਼ੁਰ ਨੂੰ ਪੂਜਨ ਕਰਦਾ ਰਹਿੰਦਾ। ਹਰ ਵਕਤ ਅੰਦਰ ਇਹ ਮਕਾਨ ਹਨ, ਜਿਹੜਾ ਮਨ ਹੈ ਸਾਡਾ, ਇਹ ਮੰਦਰ ਹੈ, ਇਹਦੇ ਚ ਪਰਤਕ ਚੇਤਨ ਆਪ ਜੋਤੀ ਸਰੂਪ ਠਾਕੁਰ ਹੈ, ਉਹਦੀ ਪੂਜਾ ਕਰਨ ਮਨ ਸਨਮੁਖ ਹੋ ਕੇ ਉਹਦੇ ਹਰ ਵਕਤ ਵਿੱਚ ਜੁੜਿਆ ਰਹਿੰਦਾ। ਇਉਂ ਸਦਾ ਦਾ ਪੁਜਾਰੀ ਬਣਿਆ ਹੋਇਆ ਉਸ ਠਾਕੁਰ ਅਕਾਲ ਪੁਰਖ ਦਾ, ਸਵਾਮੀ ਦਾ। ਅਤੇ ਪੂ ਆਦਿਕ ਜਿਹੜੇ ਨਰਕ, ਉਹਨਾਂ ਨੂੰ ਨਾਮ ਵਿਹਾਸ ਰੂਪੀ ਅਗਨੀ ਨਾਲ ਜਾਲ ਦਿੱਤਾ ਹੈ, ਮੇੜ ਦਿੱਤਾ ਹੈ ਉਹਨਾਂ ਨੇ। ਅਤੇ ਪੂਜਾ ਕਰਾਉਣ ਦੀ ਜਿਹੜੀ ਇੱਛਾ ਹੈ, ਇਹ ਉਹਨੇ ਜਾਲ ਦਿੱਤੀ ਅੰਦਰੋਂ, ਪੂਜਾ ਦੀ ਇੱਛਾ ਨਹੀਂ ਰੱਖਦਾ। ਸੋ ਮਹਾਰਾਜ ਦਾ ਸੇਵਕ ਬਣ ਕੇ ਸੇਵ ਭਾਵ 'ਚ ਰਹਿੰਦਾ, ਅਤੇ ਸਦਾ ਮਹਾਰਾਜ ਦੇ ਪੂਜਣੇ ਯੋਗ ਹੈ, ਉਹ ਪੂਜਾ ਕਰਦਾ ਹੈ।
ਠਾਕੁਰ ਕੇ ਸੇਵਕ ਕੈ ਮਨ ਪ੍ਰਤੀ,
ਜੋ ਅਕਾਲ ਪੁਰਖ ਦਾ ਸੇਵਕ ਬਣਿਆ ਉਹਦੇ ਮਨ 'ਚ ਪੂਰਾ ਭਰੋਸਾ ਹੈ, ਪੱਕੀ ਪ੍ਰਤੀਤ ਹੈ।
ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
ਜੋ ਵਾਹਿਗੁਰੂ ਦਾ ਸੇਵਕ ਬਣਿਆ ਉਹਦੀ ਨਿਰਮਲ ਉਜਲ ਮਰਜ਼ਾਦਾ ਹੈ, ਮੈਲ ਵਾਲੀ ਲਾਲਚ ਵਾਲੀ ਲਿਪਸਾ ਵਾਲੀ ਰੀਤੀ ਨਹੀਂ ਹੈ ਉਹਨਾਂ ਦੀ ਕੋਈ।
ਠਾਕੁਰ ਕਉ ਸੇਵਕ ਜਾਣੈ ਸੰਗ,
ਠਾਕੁਰ ਅਕਾਲ ਪੁਰਖ ਦੇ ਤਾਂ ਹੀ ਜੋ ਮਹਾਰਾਜ ਦੇ ਸੇਵਕ ਆ, ਹਰ ਵਕਤ ਤੰਗ ਸੰਗ ਜਾਣਦੇ, ਕਦੇ ਬੇਮੁਖ ਨਹੀਂ ਹੁੰਦੇ, ਦੂਰ ਨਹੀਂ ਜਾਣਦੇ ਹਨ।
ਪ੍ਰਭ ਕਾ ਸੇਵਕ ਨਾਮ ਕਹਿ ਰੰਗ,
ਇਹਨਾਂ ਮਹਾਰਾਜ ਰਸ ਸੇਵਕ ਨੂੰ ਕਿਉਂ ਪ੍ਰਾਪਤ ਹੋਇਆ? ਮਹਾਰਾਜ ਕਹਿੰਦੇ ਪ੍ਰਭੂ ਦਾ ਸੇਵਕ ਮਹਾਰਾਜ ਨਾਮ ਦੇ ਰੰਗ 'ਚ ਰੰਗਿਆ ਰਹਿੰਦਾ ਹੈ।
ਸੇਵਕ ਕਉ ਪ੍ਰਭ ਪਾਲਣ ਹਾਰ,
ਸੇਵਕ ਦੀ ਪਰਮੇਸ਼ੁਰ ਆਪ ਪਾਲਣਾ ਕਰਨ ਵਾਲਾ ਹੈ।
ਸੇਵਕ ਕੀ ਰਾਖੈ ਨਿਰੰਕਾਰ,
ਆਪਦੇ ਸੇਵਕ ਦੀ ਭਾਵੇਂ ਮੈਕੀ ਅਕਾਰਾਂ ਤੋਂ ਰਹਿਤ ਹੈ ਪਰਮੇਸ਼ੁਰ, ਫਿਰ ਵੀ ਆਪਦੇ ਸੇਵਕਾਂ ਦੀ ਰੱਖਿਆ ਕਰਦਾ ਹੈ।
ਸੋ ਸੇਵਕ ਜਿਸ ਦਇਆ ਪ੍ਰਭ ਧਾਰੈ,
ਸੇਵਕ ਵੀ ਦੁਨੀਆਂ 'ਚ ਉਹੀ ਪਰਮੇਸ਼ੁਰ ਦਾ ਹੋ ਸਕਦਾ ਹੈ ਜਿਨ੍ਹਾਂ 'ਤੇ ਮੇਰਾ ਵਾਹਿਗੁਰੂ ਦਿਆਲਤਾ ਧਾਰਦਾ ਹੈ।
ਨਾਨਕ ਸੋ ਸੇਵਕ ਸਾਸ ਸਾਸ ਸਮਾਰੈ,
ਦਇਆ ਦੀ ਨਿਸ਼ਾਨੀ ਕੀ ਹੈ? ਸਤਿਗੁਰੂ ਜੀ ਕਹਿੰਦੇ ਨੇ ਉਹ ਸੇਵਕ ਭਾਈ ਸਵਾਸ ਸਵਾਸ ਮਾਰਨ ਨੂੰ ਸੰਭਾਲਦਾ ਰਹਿੰਦਾ, ਯਾਦ ਕਰਦਾ ਰਹਿੰਦਾ, ਇਹ ਸੇਵਕ ਦੇ ਚਿੰਨ ਹਨ।
ਆਪਣੇ ਜਨ ਕਾ ਪਰਦਾ ਢਾਕੈ,
ਆਪਣੇ ਜਨ ਸੇਵਕ ਬਣੇ ਹੈ ਉਹਨਾਂ ਦਾ ਅੰਤਰਜਾਮੀ ਪਰਦਾ ਢੱਕਦਾ ਲੋਕ ਪ੍ਰਲੋਕ ਦੇ ਵਿੱਚ। ਕਬੀਰ ਸਾਹਿਬ ਜੀ ਦੇ ਨਾਲ ਈਰਖਾ ਕਰਕੇ ਉੱਥੋਂ ਦੇ ਬ੍ਰਾਹਮਣਾਂ ਲੋਕਾਂ ਨੇ ਅਤੇ ਸਾਧੂਆਂ ਨੇ ਕਿ ਕਬੀਰ ਦੀ ਬਾਹਲੀ ਵਡਿਆਈ ਹੋ ਗਈ ਹੈ, ਚਿੱਠੀਆਂ ਲਿਖ ਕੇ ਪਾਤੀਆਂ ਵੀ ਜਮਾਤਾਂ ਬਣਾ ਕੇ ਆਓ ਕਬੀਰ ਦੇ ਘਰ ਜੱਗ ਹੈ। ਉਸ ਵੇਲੇ ਕਬੀਰ ਸਾਹਿਬ ਦੇ ਘਰ ਸੇਰ ਆਟਾ ਵੀ ਹੈ ਨਹੀਂ ਸੀ, ਇੰਨੀ ਗਰੀਬੀ ਸੀ। ਕਬੀਰ ਸਾਹਿਬ ਜੀ ਬਾਹਰ ਬੈਠੇ ਸਨ ਅਤੇ ਰਣ ਸਿੰਘੇ ਵੱਜਦੇ ਆਉਣ, ਜਮਾਤਾਂ ਤੁਰੀਆਂ ਆਉਣ। ਕਬੀਰ ਸਾਹਿਬ ਕਹਿੰਦੇ ਕਿੱਥੇ ਨੂੰ ਜਮਾਤਾਂ ਚੱਲੀਆਂ? ਕਹਿੰਦੇ ਤੈਨੂੰ ਨਹੀਂ ਪਤਾ, ਕਾਂਸੀ ਜੀ ਰਹਿੰਦਾ ਕਬੀਰ ਸਾਹਿਬ ਦੇ ਘਰ 'ਚ ਜੱਗ ਹੋਇਆ। ਚੰਗਾ, ਕਹਿੰਦੇ ਫਿਰ ਜਿਨ ਜੱਗ ਕਰਨਾ ਆਪੇ ਕਰੇਗਾ, ਉੱਥੇ ਹੀ ਬਹਿ ਰਹੇ ਪ੍ਰੇਮ ਦੇ ਨਾਲ। ਅੰਤਰਜਾਮੀ ਨੇ ਆਪਦੇ ਭਗਤ ਦੀ ਲਾਜ ਜਾਣ ਕਰਕੇ ਕਬੀਰ ਦਾ ਇੱਕ ਰੂਪ ਧਾਰ ਲਿਆ, ਇੱਕ ਰਾਜੇ ਦਾ ਰੂਪ ਧਾਰ ਲਿਆ, ਦੋ ਰੂਪ ਧਾਰ ਕੇ ਸਾਰਿਆਂ ਸਾਧਾਂ ਨੂੰ ਸਾਂਭਿਆ ਚੰਗੀ ਤਰ੍ਹਾਂ। ਉਹਨਾਂ ਦੇ ਬਹੁਤ ਸਾਰੇ ਭੋਜਨ ਮਠਿਆਈਆਂ ਖਵਾਈਆਂ, ਸਤ ਤੁਰਨ ਨਾ ਦਿੱਤੇ, ਸਾਰੇ ਮਠਿਆਈਆਂ ਨਾਲ ਬਿਮਾਰ ਹੋ ਗਏ, ਛੇਤੀ ਭੱਜਣ ਨੂੰ ਤਿਆਰ ਹੋਏ। ਮਹਾਰਾਜ ਨੇ ਗੱਡੇ ਲੱਦ ਲੱਦ ਕੇ ਮਠਿਆਈਆਂ ਦੇ ਨਾਲ ਤੋਰ ਦਿੱਤੇ। ਉਸ ਵੇਲੇ ਫਿਰ ਧੰਨ ਕਬੀਰ ਕਰਦੇ ਜਾਣ ਤੇ ਕਬੀਰ ਸਾਹਿਬ ਕੋਲ ਆ, ਕਹਿੰਦੇ ਹੁਣ ਕਿਉਂ ਇੱਥੇ ਬੈਠਾ ਹੈ, ਚੱਲ ਤੇਰਾ ਕਾਰਜ ਪੂਰਾ ਹੋ ਗਿਆ, ਆਪਣੇ ਘਰ ਬੈਠ ਚੱਲ ਕੇ। ਕਬੀਰ ਸਾਹਿਬ ਜੀ ਘਰ 'ਚ ਆ ਕੇ ਬੈਠ ਗਏ, ਲੋਕ ਕਹਿਣ ਲੱਗੇ ਕਬੀਰ ਤੇਰਾ ਜੱਗ ਤੇਰੇ ਅਜਿਹਾ ਕਿਸੇ ਨੇ ਨਹੀਂ ਕੀਤਾ। ਸਾਹਿਬ ਕਬੀਰ ਨੇ ਕਿਹਾ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਛ ਹਰ ਕੀਆ ਪਿਓ ਕਬੀਰ ਕਬੀਰ, ਕੀ ਜਾਣੀਏ ਜੋ ਕੁਛ ਵਾਹਿਗੁਰੂ ਨੇ ਕੀਤਾ। ਐਵੇਂ ਮੇਰਾ ਨਾਮ ਵੀ ਮਾਂ ਕਮਲੀ ਨੂੰ ਕਬੀਰ ਰੱਖਤਾ ਸੀ, ਕਬੀਰ ਨਾਮ ਵੱਡੇ ਦਾ ਪਰਮੇਸ਼ੁਰ ਦਾ, ਉਹਦਾ ਨਾਮ ਸੀ, ਉਹ ਮੇਰਾ ਨਾਮ ਕਰਕੇ ਕਬੀਰ ਕਬੀਰ ਹੋ ਗਿਆ, ਮੈਂ ਕੌਣ ਹਾਂ? ਇਸ ਪ੍ਰਕਾਰ ਸਾਧ ਸਿੰਘ ਜੀ ਆਪਦੇ ਜਨਾਂ ਦਾ ਪੜਦਾ ਸੱਚੇ ਪਾਤਸ਼ਾਹ ਜਦੋਂ ਕੋਈ ਔਕੜ ਆ ਬਣੇ ਉਹਨਾਂ ਦੇ ਪਰਦੇ ਢੱਕਦਾ, ਆਪ ਲੱਜਿਆ ਰੱਖਦਾ ਹੈ।
ਆਪਣੇ ਸੇਵਕ ਕੀ ਸਰ ਪਰ ਰੱਖ,
ਸੇਵਕਾਂ ਦੀ ਸਰ ਪਰ ਜ਼ਰੂਰ ਵਾਰ ਜ਼ਰੂਰ ਜਦੋਂ ਕਦੋਂ ਲੋੜ ਪੈਂਦੀ ਹੈ, ਰੱਖਿਆ ਕਰਦਾ ਹੈ।
ਆਪਣੇ ਦਾਸ ਕਉ ਦੇ ਵਡਾਈ,
ਆਪਣੇ ਸੇਵਕਾਂ ਨੂੰ ਦਾਸਾਂ ਨੂੰ ਮਹਾਰਾਜ ਸਾਹਿਬ ਜੀਵਨ ਮੁਕਤੀ ਦੀ ਵਡਿਆਈ ਬਖਸ਼ਦੇ ਹਨ।
ਆਪਣੇ ਸੇਵਕ ਕਉ ਨਾਮ ਜਪਾਈ,
ਜੋ ਮਹਾਰਾਜ ਆਪਣੇ ਸੇਵਕ ਉਹਨਾਂ ਨੂੰ ਅੰਮ੍ਰਿਤ ਨਾਮ ਦਾ ਜਾਪ ਆਪ ਹੀ ਕਰਾਉਂਦੇ ਕਿਰਪਾਲੂ ਹੋ ਕੇ।
ਆਪਣੇ ਸੇਵਕ ਕੀ ਆਪ ਪਦ ਰੱਖ,
ਆਪਦੇ ਸੇਵਕਾਂ ਦੀ ਪਦ ਪ੍ਰਤਿਸ਼ਠਾ ਸੱਚੇ ਪਾਤਸ਼ਾਹ ਆਪ ਰੱਖਦੇ ਹਨ, ਕੋਈ ਇੱਜ਼ਤ ਚ ਉਹਦੀ ਫਰਕ ਨਹੀਂ ਪਾ ਸਕਦਾ।
ਗਤ ਮਿਤ ਕੋਈ ਨਾ ਲੱਖ,
ਉਸ ਪਰਮੇਸ਼ਰ ਦੀ ਗਤ ਪ੍ਰਾਪਤੀ ਦੀ ਮਿਤ ਮਰਜ਼ਾਦਾ ਨੂੰ ਵੀ ਕੋਈ ਨਹੀਂ ਲੱਖ ਸਕਦਾ, ਪਰ ਆਪਦੇ ਸੇਵਕਾਂ ਦੀ ਪਦ ਵੀ ਆਪ ਰੱਖਣ ਵਾਲਾ ਹੈ।
ਰੱਬ ਕੇ ਸੇਵਕ ਕਉ ਕੋ ਨਾ ਪਹੁੰਚੈ,
ਜੋ ਸੱਚੇ ਪਾਤਸ਼ਾਹ ਦੇ ਮਾਣ ਮਾਣ ਤੋਂ ਰਹਿਤ ਹੋ ਕੇ ਸੇਵਕ ਬਣੇ ਹੈ, ਉਹਨਾਂ ਦੇ ਬਰਾਬਰ ਕੋਈ ਤਾਕਤ ਵਾਲਾ, ਕੋਈ ਰਾਜਾ ਅਤੇ ਦੁਨੀਆਂ ਦਾ ਕੋਈ ਪੀਰ ਪੈਗੰਬਰ ਨਹੀਂ ਪਹੁੰਚ ਸਕਦਾ, ਏਡਾ ਵੱਡਾ ਸੇਵਕ ਹੁੰਦਾ ਮਹਾਰਾਜ ਦਾ।
ਪ੍ਰਭ ਕੇ ਸੇਵਕ ਊਚ ਤੇ ਉੱਚੇ,
ਜਿਹੜੇ ਮਹਾਰਾਜ ਸਾਹਿਬ ਦੇ ਸੇਵਕ ਬਣੇ ਹੈ, ਉੱਚੇ ਜੋ ਹਨ ਬ੍ਰਹਮਾ ਆਦਿਕ ਪਦਵੀਆਂ ਦੇ ਮਾਲਕ, ਉਹਨਾਂ ਤੋਂ ਵੀ ਉੱਚੇ ਹਨ ਉਹ।
ਜੋ ਪ੍ਰਭ ਆਪਣੀ ਸੇਵਾ ਲਾ,
ਜੋ ਪੁਰਸ਼ ਵਾਹਿਗੁਰੂ ਨੇ ਆਪਦੀ ਸੇਵਾ ਵਿੱਚ ਲਾ ਲਿਆ ਹੈ।
ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ,
ਸਤਿਗੁਰੂ ਜੀ ਕਹਿੰਦੇ ਨੇ ਉਹ ਸੇਵਕ ਦਸੋ ਦਸਾਂ ਵਿੱਚ ਸੂਰਜ ਵਾਂਗੂ ਰੋਸ਼ਨ ਕਰਕੇ ਪ੍ਰਗਟ ਕਰ ਦਿੱਤਾ ਹੈ।
ਨੀਕੀ ਕੀਰੀ ਮੈਂ ਕਲ ਰੱਖੈ, ਨੀਕੀ ਕੀਰੀ ਮੈਂ ਕਲ ਰੱਖੈ,
ਅੰਤਰਜਾਮੀ ਸੋਲੋ, ਜਿਹੜੀ ਕੀੜੀ ਭੂਰੀ ਕੀੜੀ ਹੁੰਦੀ ਹੈ, ਜੇ ਉਹਦੇ ਵਿੱਚ ਕੱਲ ਸ਼ਕਤੀ ਰੱਖ ਦੇਵੇ, ਆਪਦੀ ਮਰਜ਼ੀ ਨਾਲ ਤਾਕਤ ਰੱਖ ਦੇਵੇ,
ਭਸਮ ਕਰੇ ਲਸਕਰ ਕੋਟ ਲੱਖ,
ਤਾਂ ਲੱਖਾਂ ਕਿਲਿਆਂ ਵਾਲਾ ਅਤੇ ਕਰੋੜਾਂ ਫੌਜਾਂ ਵਾਲਾ ਜਿਹੜਾ ਰਾਜਾ ਹੈ, ਉਹਦੇ ਲਸ਼ਕਰ ਨੂੰ ਕਰੋੜਾਂ ਨੂੰ ਸਵਾਹ ਕਰ ਦਿੰਦੀ ਕੀੜੀ, ਏਡੀ ਵੱਡੀ ਤਾਕਤ ਹੋ ਜਾਂਦੀ ਹੈ ਸਾਧ ਸੰਗਤ ਜੀ। ਇਸੇ ਪ੍ਰਕਾਰ ਬੜੇ ਬੜੇ ਰਾਜਿਆਂ ਦੀ ਕੀੜੀ ਪਾਤਸ਼ਾਹ ਦੀ ਸਾਖੀ ਆਉਂਦੀ ਹੈ, ਉਹ ਆਦਮ ਬਾਦਸ਼ਾਹ ਦੀ ਫੌਜ ਨੂੰ ਸਾਰੀ ਨੂੰ ਮੂੰਹ ਨੂੰ ਜ਼ਹਿਰ ਲਾ ਕੇ ਸਵਾਹ ਕਰ ਦਿੱਤਾ ਸੀ, ਕੁਛ ਵੀ ਨਾ ਕਰ ਸਕਿਆ। ਇਸ ਪ੍ਰਕਾਰ ਸਾਧ ਸੰਗਤ ਜੀ, ਨਿੱਕੀ ਨਿੱਕੀ ਜੀ ਕੀੜੀ ਕੌਣ ਹੈ? ਬਿਰਤੀ ਹੈ ਜਿਹੜੀ ਬ੍ਰਹਮਾਕਾਰ, ਜਿਹੜੀ ਬਿਰਤੀ ਰਿਕੰਬਰਾ ਬਿਰਤੀ ਹੋ ਜਾਵੇ, ਉਹਦੇ 'ਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਣੀ ਸ਼ਕਤੀ ਜਦੋਂ ਰੱਖ ਦਿੰਦੇ ਹਨ,
ਭਸਮ ਕਰੇ ਲਸਕਰ ਕੋਟ ਲੱਖ,
ਅਤੇ ਜਿਸ ਗਿਆਨ ਦਾ ਸਾਧ ਸੰਗਤ ਜੀ ਅਪਾਨਾ ਪਾਰ ਸੱਤਾ, ਅਤੇ ਇਸੇ ਪ੍ਰਕਾਰ ਸੱਤਾ ਪਾਤ ਸ਼ਕਤੀ ਰੂਪ ਦੂਰਾ ਕੋਟ ਹੈ, ਇਸ ਕੋਟ ਨੂੰ ਅਤੇ ਲਸ਼ਕਰ ਲੱਖਾਂ ਦੀ ਗਿਣਤੀ ਦਾ ਜਿਹੜਾ ਲਸ਼ਕਰ ਹੈ, ਕਾਮ ਕਰੋ ਲੋ ਮੋਹਕਾਰ ਆਸਰੀ ਸੰਪਦਾ, ਅਗਿਆਨ ਦੇ ਕਿਲੇ ਨੂੰ, ਇਸ ਨੂੰ ਦੇਹ ਅਧਿਆਸ ਨੂੰ, ਅਤੇ ਲੱਖਾਂ ਕਾਮ ਕਰੋ ਆਦਿਕ ਲਸ਼ਕਰਾਂ ਨੂੰ, ਉਹ ਬ੍ਰਹਮਾਕਾਰ ਬਿਰਤੀ ਜਿਹੜੀ ਨਿੱਕੀ ਜੀ ਕੀੜੀ ਵਰਗੀ ਹੈ, ਇਹ ਸਾਰੀ ਨੂੰ ਸਵਾਹ ਕਰ ਦਿੰਦੀ ਹੈ, ਅਭਾਵ ਕਰ ਦਿੰਦੀ ਹੈ। ਐਸਾ ਬਲ ਮਹਾਰਾਜ ਸਾਹਿਬ ਬ੍ਰਹਮਾਕਾਰ ਬਿਰਤੀ ਨਿੱਕੀ ਜੀ ਕੀੜੀ ਵਿੱਚ ਚਾਹੇ ਰੱਖ ਦਿੰਦਾ ਹੈ,
ਜਿਸ ਕਾ
ਕਲਾ ਸ਼ਕਤੀ ਭਰ ਦਿੰਦਾ ਹੈ,
ਜਿਸ ਕਾ ਸਾਸ ਨਾ ਕਾਢਤ ਆਪ,
ਜਿਸ ਦਾ ਸੱਚੇ ਪਾਤਸ਼ਾਹ ਸਵਾਸ ਨਾ ਕੱਢਣਾ ਚਾਹੇ ਆਪ ਪਰਮੇਸ਼ਰ,
ਤਾ ਕਉ ਰਾਖਤ ਦੇ ਕਰ ਹਾ,
ਉਹਨੂੰ ਕੋਈ ਵੀ ਮਾਰ ਨਹੀਂ ਸਕਦਾ, ਉਹਨੂੰ ਕਿਰਪਾ ਦਾ ਹੱਥ ਦੇ ਕੇ ਸੱਚੇ ਪਾਤਸ਼ਾਹ ਆਪ ਰੱਖਦੇ ਹਨ।
ਮਾਨਸ ਯਤਨ ਕਰਤ ਬਹੁ ਪਹਾਂ,
ਮਨੁੱਖ ਉਹਨਾਂ ਦੇ ਮਾਰਨ ਦਾ ਬੜਾ ਹੀ ਲੋਕ ਯਤਨ ਕਰਦੇ ਹਨ,
ਇਸ ਕੇ ਕਰਤਵ ਬਿਰਥੇ ਜਾ,
ਕੀਤੇ ਹੋਏ ਜਿੰਨੇ ਕਰਤੱਵ, ਜ਼ਹਿਰ ਦੇਣੀ, ਕਿਸੇ ਸ਼ਸਤਰ ਦੇ ਨਾਲ ਮਾਰਨਾ ਚਾਹੁਣਾ, ਸਭ ਕੀਤੇ ਕਰਤੱਵ ਨਿਸਫਲ ਜਾਂਦੇ ਹੈ। ਵਾਹਿਗੁਰੂ ਦੇ ਪੈਰ ਦਾ ਰੋਮ ਨਹੀਂ ਕੋਈ ਬਿੰਗਾ ਕਰ ਸਕਦਾ, ਜਿਵੇਂ ਪ੍ਰਹਿਲਾਦ ਨੂੰ ਹੱਥ ਪਸਾਰ ਸਕੇ ਕੋ ਜਨ ਕੋ, ਬੋਲ ਸਕੇ ਨਾ ਅੰਦਾਜ਼ਾ,
ਮਾਰੇ ਨਾ ਰੱਖੇ ਅਵਰ ਨਾ ਕੋ,
ਗੁਰਮੁਖਾਂ ਦਾ ਤਾਂ ਇਹ ਨਿਸ਼ਚੈ ਕਿ ਨਾ ਕੋਈ ਮਾਰਨ ਵਾਲਾ ਹੋਰ ਕੋਈ ਹੈ, ਨਾ ਰੱਖਿਆ ਕਰਨ ਵਾਲਾ ਕੋਈ ਹੈ ਅਵਰ ਸਥਾਨ ਵਿੱਚ,
ਸਰਬ ਜੀਆਂ ਕਾ ਰਾਖਾ ਸੋ,
ਸਾਰਿਆਂ ਜੀਆਂ ਦਾ ਰਾਖਾ ਉਹ ਆਪ ਪਰਮੇਸ਼ਰ ਹੈ। ਜਦੋਂ ਪਰਾਰਬਧ ਪੂਰੀ ਹੋ ਜਾਂਦੀ ਹੈ, ਦੇਸ਼ ਕਾਲ ਵਸਤੂ ਤਿੰਨੇ ਇਕੱਠੇ ਹੋ ਜਾਂਦੇ ਹੈ, ਉਦੋਂ ਪ੍ਰਾਣੀ ਦਾ ਸਰੀਰ ਦਾ ਅੰਤ ਹੋ ਜਾਂਦਾ ਹੈ। ਜਿਨ੍ਹਾਂ ਚਿਰ ਦੇਸ਼ ਕਾਲ ਵਸਤੂ ਤਿੰਨੇ ਇਕੱਠੇ ਨਾ ਹੋਣ, ਉਹਨਾਂ ਚਿਰ ਆਪ ਹੀ ਰੱਖਿਆ ਕਰਦਾ ਹੈ, ਹੋਰ ਕੋਈ ਉਸ ਪਰਮੇਸ਼ਰ ਤੋਂ ਬਿਨਾਂ ਕੋਈ ਨਾ ਰੱਖਣ ਵਾਲਾ। ਹਰ ਦਿਨ ਕੋਈ ਮਾਰ ਜੀਵਾਲ ਨਾ ਸਕੈ, ਮਨ ਹੋਏ ਨਿਚਿੰਤ ਨਿਸਲ ਹੋਏ ਰਹੀ ਹੈ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰਨਾਮ ਧਿਆਈ ਹੈ, ਜਨ ਨਾਨਕ ਗੁਰਮੁਖ ਹਰ ਲਈ ਹੈ। ਇਸ ਪ੍ਰਕਾਰ
ਸਰਬ ਜੀਆਂ ਕਾ ਰਾਖਾ ਸੋ,
ਉਹ ਸਾਰਿਆਂ ਜੀਆਂ ਦਾ ਪਰਮੇਸ਼ਰ ਆਪ ਹੀ ਰਾਖਾ ਹੈ।
ਕਾਹੇ ਸੋਚ ਕਰੇ ਰੇ ਪ੍ਰਾਣ,
ਇਹ ਪ੍ਰਾਣਾ ਧਾਰੀ ਜੀਵ ਕਿਸ ਵਾਸਤੇ ਤੂੰ ਸੋਚਾਂ ਚਿੰਤਾ ਕਰਦਾ ਫਿਕਰ ਕਰਦਾ ਰਹਿੰਦਾ, ਇਹ ਸੋਚ ਚ ਨਾ ਪਾਓ, ਚਿੰਤਾ ਚ ਨਾ ਡੁੱਬਣਾ ਕਰ।
ਜਪ ਨਾਨਕ ਪ੍ਰਭ ਅਲਖ ਵਿਡਾਣ,
ਜਿੱਥੇ ਸੋਚਾਂ ਫਿਕਰਾਂ ਚ ਪਿਆ ਰਹਿੰਦਾ ਉੱਥੇ ਲਖਣ ਤੋਂ ਰਹਿ ਜੋ ਪਰਮੇਸ਼ੁਰ ਸ਼ੁੱਧ ਮਨ ਕਰਕੇ ਹੈ। ਵਡਾਣੀ ਇਸ ਚਰਜ ਕੌਤਕਾਂ ਵਾਲਾ ਜੋ ਪ੍ਰਭੂ ਹੈ ਉਹਦਾ ਸਤਿਗੁਰੂ ਜੀ ਕਹਿੰਦੇ ਜਾਪ ਕਰਿਆ ਕਰ।
ਬਾਰੰਬਾਰ ਬਾਰ ਪ੍ਰਭ ਜਪੀਐ,
ਬਾਰ ਬਾਰ ਰੋਮ ਰੋਮ ਕਰਕੇ ਵੀ, ਗੁਰਮੁਖ ਰੋਮ ਰੋਮ ਹਰ ਪਿਆਵੈ, ਇਉਂ ਬਾਰੰਬਾਰ ਰੋਮ ਰੋਮ ਕਰਕੇ ਤੇ ਬਾਰ ਬਾਰ ਹਰੇਕ ਦਿਨ ਦਿਨ ਵਿੱਚ ਵਾਰੀ ਵਾਰੀ ਪੁਨਾ ਪੁਨਾ ਹਰੇਕ ਸਵਾਸ ਆਉਂਦੇ ਜਾਂਦੇ ਦੇ ਨਾਲ, ਇਹ ਵਾਰੀ ਹੈ ਮਨੁੱਖਾ ਜਨਮ ਸਾਰੀਆਂ ਵਾਰੀਆਂ ਚੋਂ, ਇਹਦੇ ਚ ਆਪਣੇ ਆਪ ਨੂੰ ਵਾਰ ਵਾਰ ਕੇ ਕੁਰਬਾਨ ਕਰ ਕਰਕੇ। ਇਸ ਪ੍ਰਕਾਰ ਉਸ ਮਿਸ਼ਨ ਜਿਹੜੇ ਬਾਲਣ ਵਾਲੇ ਕਾਮ ਕਰੋ ਨੂੰ ਬ੍ਰਹਮ ਵਿਆਸ ਰੂਪੀ ਅੱਗ ਨਾਲ ਵਾਲ ਵਾਲ ਕੇ ਸਾੜ ਸਾੜ ਕੇ, ਅਤੇ ਇਸ ਪ੍ਰਕਾਰ ਜਿਹੜੇ ਮਹਾਰਾਜ ਤੋਂ ਵਾਰਨੇ ਜਾਂਦੇ ਉਹਨਾਂ ਤੋਂ ਆਪਣਾ ਆਪ ਵਾਰ ਵਾਰ ਕੇ ਕੁਰਬਾਨ ਕਰ ਕਰਕੇ ਉਸ ਪ੍ਰਭੂ ਦਾ ਜਾਪ ਕਰਨਾ ਕਰੀਏ।
ਪੀ ਅੰਮ੍ਰਿਤ ਇਹੋ ਮਨ ਤਨ ਧਰਪੀ ਹੈ,
ਜਿਸ ਵਾਹਿਗੁਰੂ ਨੂੰ ਬਾਰ ਪਾਣੀ ਚ ਬਾਰ ਨਿਹਾਠੀ ਨੂੰ ਕੰਦੂਏ ਨੇ ਜਦੋਂ ਵਰਜ ਲਿਆ ਸੀ, ਉਸ ਦੇ ਬੰਧਨਾਂ ਨੂੰ ਸਾਰਿਆਂ ਨੂੰ ਬਾਲ ਕੇ ਤੋੜ ਕਰਕੇ ਸਰਦਰਸ਼ਨ ਚੱਕਰ ਦੇ ਨਾਲ ਉਹਦੀ ਰੱਖਿਆ ਕੀਤੀ ਸੀ, ਇਉਂ ਉਸ ਪਰਮੇਸ਼ਰ ਪ੍ਰਭੂ ਦਾ ਜਾਪ ਕਰੀਏ।
ਅੰਮ੍ਰਿਤ ਇਹੋ ਮਨ ਤਨ ਧਰਪੀ ਹੈ,
ਇਹ ਅੰਮ੍ਰਿਤ ਨਾਮ ਹੈ ਮਹਾਰਾਜ ਦਾ, ਪੀਆ ਕਰ, ਇਸ ਨਾਲ ਮਨ ਤੇ ਤਨ ਨੂੰ ਰੱਜ ਆ ਜਾਏਗਾ, ਕ੍ਰਿਸ਼ਨਾ ਦੀ ਸਾਰੀ ਤੇ ਭੁੱਖ ਮਿਟ ਜਾਏਗੀ।
ਨਾਮ ਰਤਨ ਜਿਨ ਗੁਰਮੁਖ ਪਾਇਆ,
ਨਾਮ ਰੂਪੀ ਅਮੋਲਕ ਰਤਨ ਹੈ ਜਿਸ ਨੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਪ੍ਰਾਪਤ ਕੀਤਾ ਹੈ।
ਕਿਸ ਕਿਸ ਅਵਰ ਨਾਹੀ ਦ੍ਰਿਸ਼ਟਾ,
ਉਹਦੀ ਦ੍ਰਿਸ਼ਟੀ ਕੋਈ ਹੋਰ ਦੇਖਣ ਚ ਨਹੀਂ ਆਇਆ, ਸਾਰਿਆਂ ਚ ਵਾਹਿਗੁਰੂ ਦੀ ਜੋਤ ਹੀ ਉਸ ਨੂੰ ਦਿਸਦੀ ਹੈ।
ਨਾਮ ਧਨ ਨਾਮੋ ਰੂਪ ਰੰਗ,
ਇਹ ਭਾਈ ਗੁਰਮੁਖਾਂ ਦਾ ਤਾਂ ਧਨ ਰੋਕੜੀ ਵੀ ਨਾਮ ਹੀ ਹੈ, ਰੂਪ ਜਿਹੜਾ ਸੁੰਦਰ ਹੈ ਇਹ ਵੀ ਪਰਮੇਸ਼ੁਰ ਦਾ ਨਾਮ ਹੀ ਹੈ, ਰੰਗ ਜਿਹੜਾ ਸੋਹਣਾ ਹੈ ਸੁਨਹਿਰੀ ਰੰਗ ਹੋਣਾ ਇਹ ਵੀ ਪਰਮੇਸ਼ੁਰ ਦਾ ਨਾਮ ਹੀ ਹੈ, ਨਾਮ ਹੀ ਉਹਨਾਂ ਰੋਕੜੀ ਧਨ ਹੈ, ਨਾਮ ਹੀ ਰੂਪ ਦਿਲ ਦੀ ਸਫਾਈ ਹੈ, ਨਾਮ ਹੀ ਰੰਗ ਪ੍ਰੇਮ ਹੈ।
ਨਾਮੋ ਸੁਖ ਹਰ ਨਾਮ ਕਾ ਸੰਗ,
ਜਿਸ ਨੂੰ ਸਾਰਿਆਂ ਰੂਪਾਂ ਵਿੱਚ ਸਾਰਿਆਂ ਰੰਗਾਂ ਚ ਨਿਵਾਸ ਕੀਤਾ ਉਹ ਨਾਮ ਕਰਕੇ ਉਹਦਾ ਸਰਗੁਣ ਸਰੂਪ ਪ੍ਰਾਪਤ ਹੁੰਦਾ, ਨਾਮ ਕਰਕੇ ਉਸ ਨਿਰਗੁਣ ਦਾ ਰੰਗ ਆਨੰਦ ਪ੍ਰਾਪਤ ਹੁੰਦਾ, ਨਾਮ ਹੀ ਉਸਦਾ ਦੌਲਤ ਹੈ ਲੋਕ ਪ੍ਰਲੋਕ ਵਾਸਤੇ।
ਨਾਮੋ ਸੁਖ ਹਰ ਨਾਮ ਕਾ ਸੰਗ,
ਇਹ ਪਰਮੇਸ਼ੁਰ ਦਾ ਨਾਮ ਹੀ ਮਹਾਂਪੁਰਖਾਂ ਨੂੰ ਸੁਖ ਸਮਝਿਆ, ਸਰਵ ਸੁਖ ਜਾਂ ਤੂੰ ਚਿੱਤ ਆਵੈ, ਸੋ ਨਾਮ ਜਪੈ ਜੋ ਜਨ ਤੁਦ ਭਾਵੈ। ਨਾਮੋ ਸੁਖ
ਹਰ ਨਾਮ ਕਾ ਸੰਗ,
ਪਰਮੇਸ਼ੁਰ ਦੇ ਨਾਮ ਦਾ ਹੀ ਸੰਗ ਬਣਾਇਆ, ਉਹਨੇ ਸੰਗਤ ਕੀਤੀ ਹੈ, ਹੋਰ ਕਿਸੇ ਦੇ ਕੁਸੰਗਤ ਚ ਨਹੀਂ ਚਿੰਬੜਦੇ ਹਨ, ਸਾਥੀ ਸਮਝਿਆ ਹੈ ਲੋਕ ਪ੍ਰਲੋਕ ਦਾ।
ਨਾਮ ਰਸ ਜੋ ਜਨ ਤ੍ਰਿਪਤਾਨੇ,
ਜਿਹੜੇ ਜਨ ਪੁਰਸ਼ ਪਰਮੇਸ਼ੁਰ ਦੇ ਨਾਮ ਵਿੱਚ ਤ੍ਰਿਪਤ ਹੋਏ ਹਨ, ਰੱਜੇ ਹਨ।
ਮਨ ਤਨ ਨਾਮ ਹੈ ਨਾਮ ਸਮਾਨੇ,
ਉਹ ਮਨ ਕਰਕੇ ਤਨ ਕਰਕੇ ਨਾਮੀ ਪਰਮੇਸ਼ੁਰ ਦੇ ਨਾਮ ਵਿੱਚ ਸਮਾ ਗਏ ਹਨ।
ਉਠਤ ਬੈਠਤ ਸੋਵਤ ਨਾਮ,
ਉਠਦੇ ਹੋਏ ਵੀ ਕਦੇ ਭੁਲਾਉਣਾ ਨਹੀਂ ਚਾਹੀਦਾ, ਬੈਠਣ ਲੱਗਿਆ ਨੂੰ ਕਿੰਨੀ ਕੁ ਦੇਰ ਲੱਗਦੀ ਹੈ ਉਦੋਂ ਵੀ ਨਹੀਂ ਭੁਲਾਉਣਾ ਚਾਹੀਦਾ, ਸੌਣ ਲੱਗਿਆ ਵੀ ਪਰਮੇਸ਼ੁਰ ਦਾ ਨਾਮ, ਜਦੋਂ ਜਿਨ੍ਹਾਂ ਚਿਰ ਸੰਕਲਪ ਨਾ ਛੱਡੀਏ ਨੀਂਦ ਨਹੀਂ ਆਉਂਦੀ, ਉਦੋਂ ਸੰਕਲਪ ਛੱਡ ਕੇ ਹੀ ਨੀਂਦ ਆਉਂਦੀ, ਜਿਵੇਂ ਇਵੇਂ ਸੰਕਲਪ ਛੱਡ ਕੇ ਚੇਤੇ ਕਰਨਾ ਚਾਹੀਦਾ, ਉੱਠਦਿਆਂ ਬਹਿੰਦਿਆਂ ਸੌਣ ਲੱਗਿਆਂ ਮਹਾਰਾਜ ਦੇ ਨਾਮ ਚ ਜੁੜੇ ਰਹੀਏ।
ਬਹੁ ਨਾਨਕ ਜਨ ਕਾ ਸਾਧਕਾ,
ਉੱਠਦਿਆਂ ਹੋਇਆਂ ਦੁਨੀਆਂ ਚੋਂ ਅਪਰਾਮ ਹੁੰਦਿਆਂ ਹੋਇਆਂ, ਬੈਠਦੇ ਹੋਇਆਂ ਸਮਾਧੀ ਵਿੱਚ ਸੋਭਤ ਨਿਰਵਿਕਲਪ ਹੁੰਦਿਆਂ ਹੋਇਆਂ ਮਹਾਰਾਜ ਦੇ ਨਾਮ ਚ ਜੁੜੀਏ।
ਬਹੁ ਨਾਨਕ ਜਨ ਕਾ ਸਾਧਕਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਜਨਾਂ ਦੇ ਸਦਾ ਵਾਸਤੇ ਕੰਮ ਆਉਣ ਵਾਲੀ ਚੀਜ਼ ਹੈ, ਸਦਾ ਆਪਣਾ ਕੰਮ ਇਹੋ ਸਮਝਣਾ ਚਾਹੀਦਾ ਹੈ।
ਬੋਲੋ ਜਸ ਜਿਹਵਾ ਦਿਨ ਰਾਤ,
ਇਹ ਭਰਾਵੋ ਵਾਹਿਗੁਰੂ ਦਾ ਜਸ ਕੀਰਤਨ ਰਾਤ ਨੂੰ ਵੀ ਦਿਨੇ ਵੀ ਹਰ ਵਕਤ ਜ਼ੁਬਾਨ ਨੂੰ ਵੀ ਪਵਿੱਤਰ ਕਰੋ, ਇਸ ਕਰਕੇ ਉਚਾਰਦੇ ਰਹੋ।
ਪ੍ਰਭ ਆਪਣੇ ਜਨ ਕੀਨੀ ਦਾਸ,
ਜਿਨ੍ਹਾਂ ਨੂੰ ਇਹ ਮਹਾਰਾਜ ਨੂੰ ਸਿਮਰਨ ਕਰਨ ਦੀ ਭਜਨ ਕਰਨ ਦੀ ਬਖਸ਼ਿਸ਼ ਕੀਤੀ ਹੈ, ਆਪਣੇ ਵਾਹਿਗੁਰੂ ਨੂੰ ਜਾਣ ਕੇ ਆਪ ਜਾਣ ਕੇ ਆਪਦੇ ਜਨਮ ਦਾਤ ਦਿੱਤੀ ਹੈ, ਐਵੇਂ ਨਾ ਸਮਝੇ ਅਮੋਲਕ ਦਾਤ ਐਸੀ ਪ੍ਰਾਪਤ ਹੋਈ।
ਕਰਹਿ ਭਗਤ ਆਤਮ ਕੈ ਚਾ,
ਜਿਹੜੇ ਮਨ ਦੇ ਚਾਅ ਨਾਲ ਪਰਮੇਸ਼ੁਰ ਦੀ ਭਗਤੀ ਕਰਦੇ ਹੈ ਉਹਨਾਂ ਨੂੰ ਆਤਮਾ ਸਰੂਪ ਦਾ ਚਾਅ ਪ੍ਰਕਾਸ਼ ਪਿਆਰ ਹੈ।
ਪ੍ਰਭ ਆਪਣੇ ਸਿਉਂ ਰਹਿ ਸਮਾਜ,
ਆਪਣੇ ਵਾਹਿਗੁਰੂ ਵਿੱਚ ਭੇਦ ਹੋਏ ਰਹਿੰਦੇ, ਮਿਲੇ ਰਹਿੰਦੇ ਨੇ ਕੋਈ ਰੂਪ ਹੋ ਕੇ,
ਜੋ ਹੋਆ ਹੋਵਤ ਸੋ ਜਨ,
ਜੋ ਕੁਝ ਪਿੱਛੇ ਹੋਇਆ ਹੈ ਜੋ ਅੱਗੇ ਨੂੰ ਹੋ ਰਿਹਾ ਹੈ ਸੋ ਵਾਹਿਗੁਰੂ ਵੱਲੋਂ ਹੀ ਜਾਣਦੇ ਹਨ, ਜੋ ਕੁਝ ਕੀਤਾ ਪਰਮੇਸ਼ੁਰ ਨੇ ਕੀਤਾ ਹੈ, ਜੋ ਕੁਝ ਹੋ ਰਿਹਾ ਵੀ ਵਾਹਿਗੁਰੂ ਵੱਲੋਂ ਹੀ ਹੈ, ਜੋ ਹੋਣਾ ਅੱਗੇ ਉਹ ਵੀ ਪਰਮੇਸ਼ੁਰ ਵੱਲੋਂ ਹੀ ਜਾਣਦੇ ਹਨ। ਜਿਹੜਾ ਹੋਇਆ ਸਾਰਾ ਸੰਸਾਰ ਉਸ ਵੱਲੋਂ ਹੋਇਆ, ਜੋ ਹੋਤ ਹੁਣ ਉਤਪੰਨ ਹੋ ਰਿਹਾ ਵੀ ਉਹਦੇ ਵੱਲੋਂ ਹੋ ਰਿਹਾ, ਅੱਗੇ ਨੂੰ ਜਿਹੜਾ ਹੋਣਾ ਉਹ ਵੀ ਉਸੇ ਵੱਲੋਂ ਜਾਣਦੇ ਹੈ। ਦੁੱਖ ਸੁੱਖ ਇਹਦੇ ਚ ਗੁਰਮੁਖ ਬੰਧਨ ਨਹੀਂ ਪਾਉਂਦੇ, ਰਜਾ ਵਿੱਚ ਹੀ ਸਮਝਦੇ ਕਿ ਜੋ ਕੀਤੇ ਕਰਮ ਅਸੀਂ ਹੈ ਪਾਪ, ਉਹਨਾਂ ਦਾ ਫਲ ਸਾਨੂੰ ਦੁੱਖ ਪ੍ਰਾਪਤ ਹੋ ਕੇ ਨਿਵਿਰਤ ਹੋਇਆ, ਜੋ ਕੀਤੇ ਆ ਪੁੰਨਾ ਕਰਕੇ ਸੁੱਖ ਪ੍ਰਾਪਤ ਹੋਇਆ, ਕਿਉਂ ਜੋ ਕੁਝ ਹੋਇਆ ਉਸ ਵਾਹਿਗੁਰੂ ਵੱਲੋਂ ਅਤੇ ਹੋਣਾ ਜੋ ਪਰਮੇਸ਼ੁਰ ਵੱਲੋਂ ਹੀ ਜਾਣਦੇ ਹਨ।
ਪ੍ਰਭ ਆਪਣੇ ਕਾ ਹੁਕਮ ਪਛਾਣ,
ਆਪਣੇ ਵਾਹਿਗੁਰੂ ਦੇ ਹੁਕਮ ਨੂੰ ਉਹ ਪਛਾਣਦੇ, ਰਜਾਬ ਵਿੱਚ ਚੱਲਦੇ ਹਨ।
ਕਿਸ ਕੀ ਮਹਿਮਾ ਕੌਣ ਬਖਾਣੋ,
ਜਿਹੜੇ ਬਜ਼ੁਰਗ ਬਣੇ ਉਹਨਾਂ ਦੀ ਵਡਿਆਈ ਨੂੰ ਕਿਤਨੀ ਕੁ ਨੂੰ ਕਥਨ ਕਰੀਏ, ਕੌਣ ਹੈ ਜਿਹੜਾ ਕਥਨ ਕਰ ਸਕੇ।
ਕਿਸ ਕਾ ਗੁਣ ਕਹਿ ਏਕ ਨਾ ਜਾਣੋ,
ਉਹਨਾਂ ਪੁਰਖਾਂ ਨੂੰ ਏਡਾ ਗੁਣ ਉਪਕਾਰ ਪ੍ਰਾਪਤ ਹੋਇਆ, ਇੱਕ ਵੀ ਉਹਨਾਂ ਦਾ ਗੁਣ ਕਿਹਾ ਨਹੀਂ ਜਾ ਸਕਦਾ।
ਆਠ ਪਹਿਰ ਪ੍ਰਭ ਬਸ ਹੈ ਹਜੂਰ,
ਵਾਹਿਗੁਰੂ ਦੇ ਹਜ਼ੂਰ ਨਿਕਟ ਵਰਤੀ ਹੋ ਕੇ ਵਸਦੇ ਹਨ।
ਕਹੋ ਨਾਨਕ ਸੇਈ ਜਨ
ਪੂਰੇ, ਸਤਿਗੁਰੂ ਜੀ ਕਹਿੰਦੇ ਉਹ ਤਾਂ ਪੂਰਨ ਪੁਰਖ ਹਨ ਜਨ ਪਿਆਰੇ,
ਮਨ ਮੇਰੇ ਤਿਨ ਕੀ ਓਟ ਲੈ,
ਪਿਆਰੇ ਮਨ ਉਹਨਾਂ ਪਿਆਰਾਂ ਦੀ ਟੇਕ ਓਟ ਹਿਰਦੇ ਚ ਲੈਣਾ ਕਰ,
ਮਨ ਤਨ ਆਪਣਾ ਤਿਨ ਜਨ ਦੇ,
ਉਹਨਾਂ ਜਨਾਂ ਨੂੰ ਆਪਣਾ ਮਨ, ਮਨ ਦੀ ਮਨੌਤ ਛੱਡ ਕੇ ਮਨ ਕੀ ਮਤ ਮੋਏ ਸਗਲ ਤਿਆਗੀ, ਤਨ ਸੇਵਾ ਵਿੱਚ ਆਪਣਾ ਉਹਨਾਂ ਵਿੱਚ ਦੇਣਾ ਕਰ ਜਨਾਂ ਦੇ,
ਜਿਨ ਜਨ ਆਪਣਾ ਪ੍ਰਭੂ
ਪਛਾਤਾ, ਪਿਆਰਿਆਂ ਜਨਾਂ ਧਨ ਧਨ ਜਨਿਆ ਧਨ ਜਨ ਆਇਆ, ਜਿਸ ਪ੍ਰਸਾਦ ਜਗਤ ਤਰਾਇਆ, ਜਿਨ੍ਹਾਂ ਜਨਾਂ ਨੇ ਆਪਣੇ ਵਾਹਿਗੁਰੂ ਦੀ ਪਛਾਣ ਕੀਤੀ ਹੈ।
ਸੋ ਜਨ ਸਰਵ ਥੋਕਾ ਦਾਤਾ,
ਉਹ ਮਹਾਰਾਜ ਦਾ ਪਿਆਰਾ ਸਾਰਿਆਂ ਪਦਾਰਥਾਂ ਦਾ ਧਰਮ ਅਰਥ ਕਾਮ ਮੋਖ ਦਾ ਦਾਤਾ ਹੈ,
ਇਸ ਕੀ ਸਰਨ ਸਰਵ ਸੁਖ ਪਾਵੇ,
ਦੀ ਸ਼ਰਨ ਪੈ ਕੇ ਸਾਰਿਆਂ ਸੁਖਾਂ ਨੂੰ ਆਤਮਾਨੰਦ ਸਮੇਤ ਪਾ ਲਵੇਗਾ,
ਇਸ ਕਾ ਦਰਸ ਸਭ ਪਾਪ ਮਿਟਾਵੇ,
ਉਹਨਾਂ ਗੁਰਮੁਖਾਂ ਦੇ ਦਰਸ਼ਨ ਕਰਕੇ ਤੇਰੇ ਜਿਹੜੇ ਜਨਮਾਂ ਜਨਮਾਂ ਦੇ ਪਾਪ ਆ ਉਹਨਾਂ ਸਾਰਿਆਂ ਨੂੰ ਮੇਟ ਲਵੇਗਾ।
ਅਵਰ ਸਿਆਨ ਪਸਗਲੀ ਛਾ,
ਹੋਰ ਕੋਈ ਤੇਰੀ ਬੁੱਧੀ ਦੇ ਅੰਦਰ ਸਿਆਣਪ ਫੁਰਦੀ ਹੈ ਸਾਰੀ ਛੱਡ ਦੇ, ਚਿਤਨੀ ਇਕਾਗਰ ਹੋਣ ਦੀ ਚੰਚਲਤਾ ਕਰਦੀ ਹੈ,
ਤਿਸ ਜਨ ਕੀ ਤੂੰ ਸੇਵਾ ਲਾ,
ਪਿਆਰਿਆਂ ਜਨਾਂ ਦੀ ਟਹਿਲ ਵਿੱਚ ਨਿਸਕਪਟ ਹੋ ਕੇ ਲੱਗ ਜਾ, ਤੂੰ
ਆਵਨ ਜਾਨ ਨਾ ਹੋਵੀ ਤੇਰਾ,
ਤੂੰ ਸਾਡਾ ਹੁਕਮ ਮੰਨੇਗਾ ਸਾਹਿਬ ਕਹਿੰਦੇ, ਫੇਰ ਜਨਮ ਧਾਰ ਕੇ ਤੂੰ ਮੁੜ ਕੇ ਨਹੀਂ ਆਵੇਗਾ, ਤੇ ਨਾ ਮੌਤ ਦੇ ਮੂੰਹ ਮੁੜ ਕੇ ਜਾਣਾ ਹੋਵੇਗਾ ਤੇਰਾ।
ਨਾਨਕ ਤਿਸ ਜਨ ਕੇ ਪੂਜੋ ਸਾਧ ਪੈਰਾ,
ਸਤਿਗੁਰੂ ਜੀ ਕਹਿੰਦੇ ਉਹਨਾਂ ਜਨਾਂ ਦੇ ਸਦਾ ਚਰਨਾਂ ਨੂੰ ਪੂਜਣਾ ਕਰੋ, ਐਸੇ ਤਾਂ ਮਹਾਰਾਜ ਸਾਹਿਬ ਆਪ ਹੀ ਹਨ।